to be picked up.
Cheers.
Cheers.
अंदर मैं कहता हम यहाँ बैठ सकते, कहते जी बिल्कुल ऐसे करके आ।
अरे नहीं उसके अंदर नहीं, यहाँ पे अंदर।
ये नेचुरल साउंड आती रहेगी ना यहाँ पे,
ये ट्रैक्टर स्टार्ट हो गया ना,
ट्रैक्टर की साउंड। ये सबसे कमाल की बात है। हाँ। तो ये जो रियलिटी है ना पंजाब की, कि कुछ
अभी क्या
तो
है?
तो ये जो रियलिटी है ना पंजाब की, बेसिक लग तो हम सारे ही बड़े अच्छे रहे। अरे इसमें तो आ रहा है कि बैटरी कम हो गई हमारी, बैटरी ला रहा है कोई? जाओ
भाग भाग भाग।
गुरप्रीत की टेंट गोवा वाली लुक आ रही है ना, इन्हें खेती कर करके अच्छी कर ली है।
बड़ी बेचैनी हुई होगी, जिम्मे जुबान फिल्म विचला किरदार सी है जंदा लास्ट गीत वाला है।
ये अपना ही बंदा भागता हुआ आ रहा है। मुझे लगता है कैमरा की तो चार्ज हो जाएगी, बैटरी इसकी बेचारे की निकलेगी। हेलो एंड वेलकम टू अनदर फाइन एपिसोड ऑफ आस्क ओजस्वी। आज का जो एपिसोड है वो गुरप्रीत वड़ैच की वजह से हो रहा है। गुरप्रीत ने इतने सवाल भेजे तो हम लोगों ने फिर क्या किया कि हमने एपिसोड इनके पिंड में ही आके शूट करने का निर्णय लिया। तो आज हम गुरप्रीत वड़ैच से इनके सवालों के जवाब देंगे, और कुछ अगर वक्त बचा तो ऑडियंस के सवालों के जवाब भी हम इसी एपिसोड में देंगे।
बिल्कुल,
चलें बात करते हैं।
सत श्री अकाल दोस्तों, मैं हाँ थोड़ा अपना गुरप्रीत बैच, तुम मैं देख रहे हो हर बार की तरह रोलिंग फ्रेम्स इंटरटेनमेंट से। सो अज मेरे नाल ने उस जज्बातों के जोड़े फिल्म बनाने के जोड़े थोड़े विषय सके वो पिछे जो काम करते हैं मेरे भाजी अजस्वी शर्मा जी। जी आया भाजी,
मैं इन्ना चंगा लग रहा है, मैं थोड़ी जी पंजाबी से गलबात करा।
हाँ जी प्लीज़, तुम
अपने शो से मेरा वेलकम किया जा रहा
है। उ गल है ना, पहला तुम करते अच्छ मैं थोड़ा
नहीं, नहीं बहुत बहुत चंगा लग रहा, बहुत मज़ा आया।
कि लग रहा भाजी
पिंड आके? सब तो पहली चीज़ मैं जी सब तो अच्छी लगती है ना, मैं खासकर जी इस लोकेशन से असं है, मतलब एक तो जी खुशबू है ना मिट्टी की, ये अपना इतने घुमाओ जरा इन्हों दिखाओ।
हाँ।
वेन्यू लोकेशन की हैगी है। जब भी हम लोग विलेजेस में आते हैं या जिसको पंजाब में कहते हैं पिंडों में आते हैं, तो मतलब वहाँ की, यहाँ की खुशबू ही कुछ अलग है।
बिल्कुल,
ये एक ऑनसेट ऑफ द विंटर्स है, मतलब अजय सर्दियाँ आने
शुरुआत हो चुकी है।
हाँ, मतलब प्लेजेंट है, हमारी बाजू में ऑलमोस्ट पूरी चढ़ चुकी हुई है, मतलब कपड़ों की, और अच्छा लग रहा है। राइट,
कितना ना महसूस कर रहे हो कि फर्क लग रहा है पहला नालों के हम नालों पिंड दे विच, क्योंकि तुसी पहला भी आ चुके हो, थोड़ी शॉर्ट जिहड़ियां फिल्मां सीगियां बड़े वड्डे पद्धर दियां सीगियां
जी,
तुसी उहनां दे सिलसिले विच।
मैनू लगदा पिंड च डेवलपमेंट बहुत ज़्यादा हो गई है, मतलब सड़कां बन गई हैं बहुत पासे, अर्बनाइजेशन जिन्हों मैं कहिंदा ना, दुकानां बहुत खुल गई ने, ते मोबाइलां दीयां दुकानां, मतलब खासकर डिजिटल दुकानां जिहड़ियां एटीएम ओटीएम थोड़े खुल गए ने, कि हर छोटी चीज़ लिए बाहर नहीं जाना पै रहा, तो वह मैं लगता है हुण हौली हौली करके शहरां का प्रभाव पैन लग पे पिंड च।
जी जी,
ये मैं लग गया आके इस बारी, पर इन्ना खुला नहीं लगता शहर च,
क्योंकि शहर इन्नी चहल पहल गड्डिया की आवाजाई की होर शोर शराबा बहुत है, लेकिन पिंड एक तरह की शांति है ना।
बिल्कुल,
एक सुकून मिलता है।
बिल्कुल बिल्कुल,
वैसे ज्यादा करके तुम हिंदी च गल करते हो, पर अब तुम मेरे करके ਸਾਡੇ ਪੰਜਾਬੀਆਂ ਕਰਕੇ ਸਾਡੇ ਪਿੰਡ ਵਾਲਿਆਂ ਕਰਕੇ
ਨਹੀਂ, ਮੈਨੂੰ ਹੁੰਦਾ ਇਹ
ਪੰਜਾਬੀ ਚ ਬੋਲਣਾ ਪੈਣਾ
ਜਦੋਂ ਵੀ ਮੈਂ ਥੋੜ੍ਹਾ ਜਿਹਾ ਪਿੰਡਾਂ 'ਚ ਜਾਂਦਾ।
ਹਾਂਜੀ,
ਅਤੇ ਆਪਣੇ ਆਪ ਹੀ ਨਾ ਥੋੜ੍ਹੀ ਬਹੁਤ ਮਤਲਬ ਪੰਜਾਬੀ ਆਪਣੇ ਆਪ ਨਿਕਲਣ ਲੱਗ ਪੈਂਦੀ ਹੈ ਕਿ ਜਿਵੇਂ ਕਿਸੇ ਨੂੰ ਰਸਤੇ 'ਚ ਰੁਕ ਕੇ ਰਾਹ ਪੁੱਛੀਏ ਕਿ ਇਹ ਪਿੰਡ ਨੂੰ ਮਤਲਬ ਕਿਹੜੀ ਸੜਕ ਜਾਂਦੀ ਹੈ, ਉਹ GPS ਵੀ ਨਾ ਇੱਕ ਪੁਆਇੰਟ ਤੱਕ ਹੀ ਚੱਲਦਾ, ਉਸ ਤੋਂ ਬਾਅਦ ਨਾ ਮਤਲਬ ਨੋਟ ਦਿਸ ਥਿੰਗ ਨਾ GPS ਵੀ ਇੱਕ ਲੈਵਲ ਤੱਕ ਜਾਂਦਾ ਹੈ
ਬਿਲਕੁਲ,
ਔਰ ਉਸਕੇ ਬਾਅਦ ਤੋਂ ਹਮੇ ਆਪਣਾ ਰਸਤਾ ਖੁਦ ਹੀ ਢੂੰਡਣਾ ਪੜਦਾ ਹੈ।
ਔਰ ਫਿਰ ਹੁਣ ਕੀ ਲੈ ਕੇ ਆ ਰਹੇ ਹੋ ਪਿੰਡਾਂ ਨਾਲ ਲੱਗਿਆ ਹੋਇਆ, ਪਿੰਡਾਂ ਨਾਲ ਜੁੜਿਆ ਹੋਇਆ, ਕੀ ਚੱਲ ਰਿਹਾ ਤੁਹਾਡੇ ਦਿਮਾਗ 'ਚ ਅੱਜ ਕੱਲ੍ਹ?
ਹੁਣ ਤਾਂ ਕਿ ਗੁਰਪ੍ਰੀਤ ਜਿਹੜੀ ਅੱਜ ਦੀ ਮਤਲਬ ਜੋ ਵੀ ਮੇਰੇ ਮਨ 'ਚ ਸਟੋਰੀਜ਼ ਆਉਂਦੀਆਂ ਨੇ ਜਾਂ ਜੋ ਵੀ ਮੈਂ ਰਾਈਟਰਸ ਨਾਲ ਬਹਿ ਕੇ ਜਿਹੜੀ ਵੀ ਮੇਰੀ ਡਿਸਕਸ਼ਨ ਹੁੰਦੀ ਹੈ, ਉਹ ਜ਼ਿਆਦਾਤਰ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਸ਼ਹਿਰਾਂ ਦੀ ਹੈ, ਬਿਕੋਜ਼ ਅਸੀਂ ਸ਼ਹਿਰਾਂ 'ਚ ਇੱਕ ਮਿੰਟ ਹੈਲੋ ਪਲੀਜ਼ ਯਹਾਂ ਰਿਕਾਰਡਿੰਗ ਹੋ ਰਹੀ ਹੈ। ਇਸਨੇ ਵੀ ਆਪਣੀ ਕੰਪਨੀ ਬੁਲਾ ਲਈ ਹੈ ਦੋਸਤੋ, ਇਸਨੇ ਵੀ ਆਪਣੀ ਕੰਪਨੀ ਬੁਲਾ ਲਈ ਹੈ। ਸੋ ਜਬ ਵੀ ਪਿੰਡੋ ਪਿੰਡੋ ਮੈਂ ਸ਼ੂਟ ਕਰੇਂਗੇ ਗੁਰਪ੍ਰੀਤ, ਤੋ ਇਹ ਲੋਕ ਐਕਚੁਅਲੀ ਮੈਨੂੰ ਲੱਗ ਰਿਹਾ ਕਿਸੇ ਬੁਲਾ ਰਹੇ
ਜੀ, ਆਪਕਾ ਸਵਾਗਤ ਕਰ ਰਹੇ ਹੈ ਮੇਰੇ ਖਿਆਲ ਸੇ।
ਐਸੇ
ਭਾਜੀ ਮੇਰੇ ਕੋਲ ਸਵਾਲ ਬਹੁਤ ਨੇ, ਤੁਹਾਨੂੰ ਜਵਾਬ ਸਾਰਿਆਂ ਦੇ ਕੇ ਜਾਣਾ ਪੈਣਾ।
ਨਹੀਂ ਨਹੀਂ ਮੈਂ ਸਾਰਿਆਂ ਨੂੰ ਪ੍ਰੋਮਿਸ ਕੀਤਾ ਮੈਂ ਸਾਰੇ ਜਵਾਬ ਦੇ ਕੇ ਜਾਣਾ।
ਨਾਲੇ ਇੱਕ ਗੱਲ ਹੋਰ, ਸਵਾਲ ਬਹੁਤ ਜ਼ਿਆਦਾ ਸੀਗੇ ਇਸ ਕਰਕੇ ਮੈਂ ਫੋਨ ਦੇ ਵਿੱਚ ਨੋਟ ਕੀਤੇ ਹੋਏ।
ਠੀਕ ਹੈ, ਨਹੀਂ ਉਹ ਤਾਂ ਹੈਗਾ ਹੀ ਬਿਲਕੁਲ।
ਹਾਂ ਮੈਂ ਪੁੱਛਣਾ ਸੀਗਾ ਕਿ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਨਾ ਕਿੱਦਾਂ ਦਾ ਮਹਿਸੂਸ ਕਰਦੇ ਹੋ ਜਦੋਂ ਪਿੰਡ ਵਿੱਚ ਜਾਣ ਦਾ ਖਿਆਲ ਵੀ ਤੁਹਾਡੇ ਕੋਲ ਆਉਂਦਾ ਹੈ ਨਾ, ਤੁਹਾਡੇ ਜ਼ਿਹਨ 'ਚ ਆਉਂਦਾ, ਤਾਂ ਕੀ ਇੱਕਦਮ ਕਲਿੱਕ ਕਰਦੀ ਹੈ ਚੀਜ਼ ਕਿ ਹਾਂ ਪਿੰਡ ਜਾਣਾ, ਕਿਹੜੀ ਚੀਜ਼ ਸਭ ਤੋਂ ਪਹਿਲਾਂ ਦਿਮਾਗ 'ਚ ਆ ਜਾਂਦੀ ਹੈ ਪਿੰਡ ਨੂੰ ਲੈ ਕੇ?
ਪਿੰਡ ਨੂੰ ਲੈ ਕੇ ਮੈਨੂੰ ਇੱਕ ਚੀਜ਼ ਬਹੁਤ ਚੰਗੀ ਲੱਗਦੀ ਹੈ, ਉਹ ਜਿਹੜੀ ਸਾਦਗੀ ਹੈਗੀ ਨਾ ਔਰ ਜਿਹੜੀ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ। ਉਹ ਸ਼ਹਿਰ 'ਚ ਸਾਨੂੰ ਸ਼ੋਰ ਹੈ, ਇਲੈਕਟ੍ਰੋਨਿਕਸ ਨੇ, ਗੈਜਟਸ ਨੇ, ਟ੍ਰੈਫਿਕ ਹੈ, ਬਹੁਤ ਚੀਜ਼ਾਂ ਨੇ, ਮਤਲਬ ਕੰਸਨਟ੍ਰੇਸ਼ਨ ਮੈਨੂੰ ਲੱਗਦਾ ਮੈਂ ਇੱਥੇ ਆ ਕੇ ਬੈਠਾਂਗਾ ਅੱਧਾ ਪੌਣਾ ਘੰਟਾ ਜਿੰਨੀ ਦੇਰ ਤੱਕ ਮੈਂ ਆਇਆ ਹਾਂ, ਮੇਰੇ ਦਿਮਾਗ 'ਚ ਹੋਰ ਆਈਡੀਆਜ਼ ਆਏ ਨੇ।
ਇੱਦਾਂ ਲੱਗਦਾ ਵੀ ਕੁਛ ਹੋਰ?
ਹਾਂ ਮਤਲਬ ਨਾ ਇਹ ਜਿਹੜਾ ਖੁੱਲ੍ਹਾਪਨ ਹੈ, ਇਹ ਜਿਹੜਾ ਇਨਵਾਇਰਮੈਂਟ ਹੈ ਇੱਥੇ, ਇਹਦਾ ਮੌਸਮ ਹੀ ਇੱਕ ਤਾਂ ਪੋਲਿਊਸ਼ਨ ਨਹੀਂ ਹੈਗੀ, ਇਹ ਬਿਲਕੁਲ ਗ੍ਰੀਨਰੀ ਹੈਗੀ ਸਾਰੇ ਪਾਸੇ, ਅਤੇ ਇਹ ਮੈਨੂੰ ਚੀਜ਼ਾਂ ਬਹੁਤ ਚੰਗੀਆਂ ਲੱਗੀ।
ਮਿਸ ਕਰਦੇ?
ਨਹੀਂ ਮਿਸ ਤਾਂ ਨਹੀਂ ਮੈਂ ਕਰਦਾ, ਜਦੋਂ ਵੀ ਮਿਸ ਕਰਦਾ ਮੈਂ ਚੱਕਰ ਲਾ ਲੈਂਦਾ।
ਹਾਂ ਠੀਕ ਹੈ।
ਅੱਛਾ
ਇੱਕ ਗੱਲ ਹੋਰ ਹੈ, ਇਸੇ ਸਵਾਲ 'ਚੋਂ ਹੋਰ ਨਿਕਲਦਾ ਕਿ ਤੁਸੀਂ ਸ਼ਹਿਰ ਦੇ ਵਿੱਚੋਂ ਕੋਈ ਇੱਕ ਚੀਜ਼ ਜਿਹੜੀ ਪਿੰਡ ਨੂੰ ਦੇਣੀ ਚਾਹੁੰਦੇ ਹੋ ਅਤੇ ਪਿੰਡ ਦੇ ਵਿੱਚੋਂ ਇੱਕ ਚੀਜ਼ ਜਿਹੜੀ ਲੈ ਕੇ ਜਾਣੀ ਚਾਹੁੰਦੇ ਹੋ?
ਪਿੰਡ ਨੂੰ ਜਿਹੜੀ ਚੀਜ਼ ਮੈਨੂੰ ਲੱਗਦਾ ਹੈ ਮਿਲਣੀ ਚਾਹੀਦੀ ਹੈ ਉਹ ਹੈ ਐਜੂਕੇਸ਼ਨ, ਇੰਪਲੋਇਮੈਂਟ। ਮਤਲਬ ਸਾਰੇ ਹੋ ਸਕਦਾ ਹੈ ਖੇਤੀਬਾੜੀ 'ਚ ਨਾ ਕਰਨ, ਕੋਈ ਬਿਜ਼ਨਸਮੈਨ ਬਿਜ਼ਨਸ 'ਚ ਵੀ ਵੜੇ, ਟ੍ਰੇਡਿੰਗ 'ਚ ਵੀ ਆਏ, ਹੁਣ ਜਿਹੜੇ ਵੀ ਫਾਰਮਿੰਗ ਰੈਵੋਲਿਊਸ਼ਨਸ ਵੀ ਇੰਡੀਆ 'ਚ ਸ਼ੁਰੂ ਹੋਣ ਜਾ ਰਹੇ ਨੇ, ਉਹਨਾਂ 'ਚ ਵੀ ਮੈਨੂੰ ਲੱਗਦਾ ਕਿ ਆਪਣੇ ਪਿੰਡਾਂ ਦੇ ਮੁੰਡੇ ਜਾਂ ਬੰਦੇ ਵੀ ਔਰਤਾਂ ਵੀ ਬਾਹਰ ਜਾ ਕੇ ਭਾਵੇਂ ਉਹ ਐਜੂਕੇਸ਼ਨ ਦਾ ਪਾਰਟ ਬਣਨ, ਭਾਵੇਂ ਪੜ੍ਹਾਉਣ ਜਾਣ, ਬਾਹਰ ਥੋੜ੍ਹਾ ਜਿਹਾ ਅੰਦਰ ਬਾਹਰ ਦਾ ਟਰੈਵਲ ਸ਼ੁਰੂ ਕਰਨ।
ਬਿਲਕੁਲ
ਠੀਕ ਹੈ, ਸਾਰੇ ਹੀ ਮੈਨੂੰ ਲੱਗਦਾ ਵਿਦੇਸ਼ ਨੂੰ ਜਾਣ ਦੀ ਗੱਲਾਂ ਕਰਦੇ ਨੇ। ਹਾਂ ਉਹ ਥੋੜ੍ਹਾ ਜਿਹਾ ਹੁਣ ਆਪਣਾ ਰਵੱਈਆ ਥੋੜ੍ਹਾ ਜਿਹਾ ਬਦਲਣ ਦੀ ਕੋਸ਼ਿਸ਼ ਕਰਨ ਕਿ ਆਪਣੇ ਕੰਟਰੀ ਨੂੰ ਵੀ ਥੋੜ੍ਹਾ ਜਿਹਾ ਕੰਟਰੀਬਿਊਟ ਕਰਨ।
ਬਿਲਕੁਲ ਬਿਲਕੁਲ।
ਹਾਂ
ਕਿਉਂਕਿ ਉਹ ਫਰਜ਼ ਵੀ ਬਣਦਾ ਸਾਡਾ, ਕਿਉਂਕਿ ਅਸੀਂ ਜਿੱਥੇ ਜੰਮੇ ਪਲੇ ਹਾਂ, ਜਿੱਥੇ ਰਹੇ ਹਾਂ, ਅਸੀਂ ਉਹਨਾਂ ਨੂੰ ਵਾਪਸ ਕਰੀਏ ਨਾ।
ਬਿਲਕੁਲ। ਅਤੇ ਪਿੰਡ ਦੀ ਜਿਹੜੀ ਚੀਜ਼ਾਂ ਮੈਨੂੰ ਲੱਗਦੀਆਂ ਉਹ ਮੈਨੂੰ ਲੱਗਦਾ ਹੈ ਕਿ ਆਈ ਥਿੰਕ ਖਾਣਾ ਪੀਣਾ, ਜਿਹੜੀ ਫਰੂਟ ਵੈਜੀਟੇਬਲ ਹੈ, ਇਹ ਜਿਹੜੀ ਇੱਥੇ ਖੇਤਾਂ 'ਚ ਉੱਗਦੀਆਂ ਨੇ, ਇਹ ਕਿਹੜੀ ਹੈਗੀ ਫਸਲ, ਇਹ ਕੀ ਹੈਗਾ?
ਇਹ ਪਸ਼ੂਆਂ ਦਾ ਚਾਰਾ ਹੈ ਜੀ।
ਇਹ ਪਸ਼ੂਆਂ ਦਾ ਚਾਰਾ ਹੈ। ਅਤੇ ਇਸ ਵਾਲੇ ਪਿੰਡ 'ਚ ਕੀ ਲੱਗਣਾ?
ਇਹ ਝੋਨੇ ਦੀ ਕਟਾਈ ਹੋ ਚੁੱਕੀ ਆ, ਹੁਣ ਅੱਗੇ ਬੀਜਣਗੇ, ਅਗਲੀ ਫਸਲ ਦੀ ਤਿਆਰੀ ਹੋ ਰਹੀ ਆ ਹੁਣ ਅੱਗੇ, ਪਹਿਲਾਂ ਝੋਨਾ ਵੱਢਿਆ, ਹੁਣ ਸਾਂਭ ਸੰਭਾਲ ਕਰਨਗੇ, ਝੋਨਾ ਮੰਡੀਆਂ 'ਚ ਜਾਊਗਾ, ਫਿਰ ਉਸ ਤੋਂ ਬਾਅਦ ਅੱਗੇ
ਤੇ
ਕਿਸਾਨ ਕਰਨਗੇ।
ਮੈਨੂੰ ਲੱਗਦਾ ਜਿਹੜਾ ਵੀ ਫੂਡ ਇੱਥੇ ਉੱਗਦਾ ਹੈ ਉਹਨੂੰ ਔਰਗੈਨਿਕ, ਉਸਕੋ ਔਰਗੈਨਿਕ ਫੂਡ ਕਹਿੰਦੇ ਹੈ, ਯੂ ਨੋ ਯੂ ਕਾਲ ਦਿਸ ਫੂਡ ਔਰਗੈਨਿਕ ਫੂਡ। ਸੋ ਜੋ ਯਹਾਂ ਪੇ ਸਾਗ ਹੈ, ਪਾਲਕ ਹੈ, ਯਹਾਂ ਪੇ ਔਰ ਵਿੰਟਰਸ ਮੇ ਮੂਲੀਆਂ ਆ ਜਾਏਗੀ, ਫਿਰ ਮੱਕੀ ਹੈ, ਅਭੀ ਹਮ ਰਸਤੇ ਮੇ ਆ ਰਹੇ ਥੇ ਹਮੇ ਗੰਨਾ, ਸ਼ੂਗਰ ਕੇਨ, ਅਗਰ ਸਾਰੇ ਲੋਕ ਇਸਕੋ ਸਮਝਤੇ ਹੈ ਤੋ ਵੋ ਹਮੇ ਮਿਲਾ, ਯੇ ਬੀਚ ਬੀਚ ਮੇ ਥੋੜ੍ਹਾ ਸਾ ਸ਼ੂਗਰ ਕੇਨ ਨਜ਼ਰ ਵੀ ਆਏਗਾ ਇਧਰ।
ਹਾਂ
ਵੋ ਥੋੜ੍ਹਾ ਥੋੜ੍ਹਾ ਬਚਾ ਹੈ ਇਧਰ।
ਆਪਕੋ ਯੇ ਪਤਾ ਯੇ ਕਿਆ ਹੋਤਾ ਹੈ?
ਯੇ ਕਿਆ ਹੈ?
ਇਸਕੋ ਚਿੱਬੜ ਬੋਲਤੇ ਹੈ।
ਚਿੱਬੜ? ਯੇ ਨਾ ਖੀਰੇ ਜੈਸਾ ਹੈ ਕੁਛ।
ਹਾਂ
ਮਤਲਬ ਇਸਕੇ ਖੀਰੇ ਕੇ ਬੀਜ ਦੇਖ ਰਹੇ ਹੈ ਅਗਰ ਆਪ, ਅਗਰ ਇਸਮੇ ਦਿਖ ਰਹੇ ਜ਼ੂਮ ਕਰਕੇ।
ਹਾਂ
ਯੇ ਦੇਖੋ ਯੇ ਖੀਰੇ ਕੇ ਬੀਜ ਹੈ।
ਅੱਛਾ ਯੇ ਖਾਣੇ ਮੇ ਬੁਰਾ ਨਹੀਂ ਹੋਤਾ, ਬੜਾ ਅੱਛਾ ਹੋਤਾ ਹੈ।
ਹਾਂ ਪਰ ਯੇ
ਇਸਕੋ ਖਾ ਵੀ ਸਕਤੇ ਹੈ, ਸਾਫ ਕਰਕੇ ਧੋ ਕੇ, ਹਮਾਰੇ ਜੋ ਪੁਰਾਣੇ
ਨਹੀਂ, ਪਰ ਸੈਲਡ ਕੀ ਤਰ੍ਹਾਂ ਖਾ ਸਕਤੇ ਹੈ?
ਸੈਲਡ ਕੀ ਤਰ੍ਹਾਂ,
ਸੈਲਡ ਕੀ ਤਰ੍ਹਾਂ,
ਸੈਲਡ ਕੀ ਤਰ੍ਹਾਂ,
ਬਿਲਕੁਲ ਅੱਛਾ ਹੈ। ਔਰ ਮੈਂ
ਨਹੀਂ ਸਾਫ ਕਰਕੇ ਇਸਕੋ ਧੋ ਕੇ ਅੱਛਾ।
ਅਰੇ ਹਾਂ ਦੇਖੋ ਔਰ ਲਗੇ ਹੋਏ ਹੈ, ਪਰ ਨੀਚੇ ਲਗੇ ਹੋਏ ਹੈ ਸਾਰੇ।
ਬੋਲਦੇ ਗਏ ਚਿਬੜ,
ਚਿਬੜ ਦੇਖੋ ਇਸਕਾ ਮੈਨੂੰ ਨਹੀਂ ਲੱਗਦਾ ਕੋਈ ਇੰਗਲਿਸ਼ ਵਰਡ ਹੋਗਾ।
ਇੰਗਲਿਸ਼ ਵਰਡ ਨਹੀਂ ਪਤਾ ਇਸਕਾ ਮੈਨੂੰ ਵੀ।
ਹਾਂ
ਲੇਕਿਨ ਪਤਾ ਨਹੀਂ ਹੋਗਾ ਜਾਂ ਨਹੀਂ,
ਚਿਬੜ। ਸੋ ਆਈ ਵਿਲ ਰਿਮੈਂਬਰ ਦਿਸ, ਚਿਬੜ। ਹਾਂ ਤੋ ਮੈਨੂੰ ਲੱਗਦਾ ਹੈ ਕਿ ਯਹਾਂ ਕੀ ਜੋ ਪਿਓਰਿਟੀ ਹੈ ਨਾ ਵੋ ਸ਼ਹਿਰੋਂ ਮੈਂ ਜਾਣੀ ਚਾਹੀਏ, क्योंकि यहाँ से लोग चले तो गए हैं बट उनकी लाइफ स्टाइल चेंजेस आ गए हैं, तो वापस आके थोड़ा अच्छा तो लगता है।
बिल्कुल। एक सवाल हो रहा है, एक स्टोरी टैलर होने के नाते,
हाँ जी,
थानू पता पंजाब के किस्से किन्ने मशहूर ने,
हाँ जी,
तुम हूँ तक अपनिया जो फिल्मों ने उन्होंने ज़्यादा करके विषय संजीदा दिखाए हुए हैं,
हाँ जी,
जोड़े समाजिक मुद्दे ने जो गंभीर विषय ने, थोड़ा कभी दिल करता है कि पंजाब के जो रोमांटिक किस्से ने कभी उन्होंने उत्ते फिल्म बनाई जाए, कोई यह पसंदीदा कोई थोड़ा करैक्टर जो किरदार है तुम चाहते हो कि इन फ्यूचर मैं कम करा उस पर।
गुरप्रीत, रोमांस की जी मैं लगता कि डेफिनेशन ना हर आदमी चाहता वह रोमांस पूरा हो। पंजाब के जोड़े किस्से है ना वो बिछड़ गए या एक नहीं जोंदा होया या मतलब ओदी राह देखते रह गए, मतलब किस्से जड़े है ने ना वो हैप्पी एंडिंग वाले किस्से नहीं है ने सारे। बट मैनू लगता है कि असी अज दे युग च सानू वो चैलेंजेस भी नहीं हैगे जड़े उस सदी के जो स्टोरियां लिखिया गई सी उस वेले सीगे, फोन नहीं सीगे, अज दी डेट च मतलब की कुछ आ गया। रोमांस तो लोग टिंडर से भी लभते हैं बट टिंडर वाला रोमांस कोई लंबा नहीं चलता सारिया का, मैं लगता। तो अज की डेट से जो मैं फिल्म बनावगा तो उन्होंने अज की ऑडियंस के नाल रेलीवेंट भी बनाना पेगा, क्योंकि अज की ऑडियंस वट्सएप से फोटो भेज सकती है, फेसबुक से इंस्टाग्राम से गल्ला बात कर सकती है, मैसेजेस कर सकती है, वीडियो कॉल कर सकती है। पहले तो एक बार बंदा किसी चला गया उन्होंने तो पता नहीं मुड़ के आना भी है कि नहीं।
बिल्कुल।
तो अज तो हर दो मिनट से मैं जी इतने पहुंच गया, मैं जी इतने पहुंच गई हाँ, मैं थोड़ी वेट कर रही हाँ, ये मतलब कितना कुछ चलता ना यार अजकल, है ना। तो वो मैं लगता है कि अज के हिसाब से रेलीवेंट बनावगा, पंजाबी लैंग्वेज बनाना चाहवागा, पंजाबी एक्टर्स लैके बनाना चाहवागा और पंजाब के अंदर उन्हों मतलब फिल्माना भी चाहवागा, सारे वो कोशिश करांगा। लेकिन अगर मैं अटैम्प्ट करांगा तो मैं बिल्कुल एक मॉडर्न डे रोमांस अटैम्प्ट करांगा। बिल्कुल।
एक प्यार दी नवी एक नवी परिभाषा सैट करूंगी अपनी फिल्म मेकिंग दे हिसाब नाल जां किदां,
शायद मैं लगता है जो अधूरा है वो पूरा करांगा।
थोड़ी बहुत सोहनी फिल्म आई सी एक द लास्ट डेट
जी,
वैसे जिवें कि हुण मुद्दे चल रहे ने अपने किसानों दे हक्कां नूं लैके, जो भी हुण सरकार वल्लों नवीं नीतियां आईयां ने,
हाँ जी,
है ना, तो उन्होंने खिलाफ किसानों में रोस है तो वह प्रदर्शन चल रहे हैं,
हाँ जी।
तो एक थोड़ी फिल्म आई सी द लास्ट डे,
हाँ जी हाँ जी,
उहदे विच जिहड़ा एक किसान का पुत्र हुंदा वह बाहर तो आउंदा है तो जो देखता है खेतों में अपने फादर नूं महसूस करता खेतों की मिट्टी,
हाँ जी।
हुण एक पासे जिवें किसानों के प्रदर्शन हो रहे हैं पूरे जोरों खरोर से, है ना,
हाँ जी,
तो तुहानू की लगता कि जिहड़े बाहर बैठे ने जां बाहर गए हुए ने उन्हां विच अज भी वह चीज़ हैगी सोच हैगी है कि ਬਾਹਰੋਂ ਆ ਕੇ ਆਪਣੀ ਮਿੱਟੀ ਨਾਲ ਇਸ ਤਰ੍ਹਾਂ ਜੁੜ ਜਾਣਗੇ?
ਮੈਨੂੰ ਲੱਗਦਾ ਉਹ ਬਾਹਰੋਂ ਬਹਿ ਕੇ ਫਾਈਨੈਂਸ਼ੀਅਲੀ ਤਾਂ ਸ਼ਾਇਦ ਇੰਨੇ ਕੁ ਕਾਬਿਲ ਹੋ ਗਏ ਨੇ ਕਿ ਉਹ ਸਾਡੀ ਕਿਸਾਨਾਂ ਨੂੰ ਜਾਂ ਆਪਣੇ ਪਰਿਵਾਰਾਂ ਨੂੰ ਪਿੰਡਾਂ 'ਚ ਸਪੋਰਟ ਕਰ ਸਕਦੇ ਹਾਂ। ਪਰ ਮੈਨੂੰ ਇਹ ਲੱਗਦਾ ਕਿ ਗੁਰਪ੍ਰੀਤ ਉਹ ਇੱਥੇ ਆ ਕੇ ਨਾ ਮਿੱਟੀ 'ਚ ਹੱਥ ਨਹੀਂ ਪਾਉਣਾ ਚਾਹੁੰਦਾ। ਦੇਖੋ ਬਾਹਰ ਬਹਿ ਕੇ ਗੱਲ ਕਰਨਾ ਸਿਚੁਏਸ਼ਨ ਦੇ ਬਾਰੇ, ਮੈਨੂੰ ਲੱਗਦਾ ਕਿ ਹਾਂ ਇੱਕ ਗੱਲ ਕਰਨੀ ਵੱਖਰੀ ਗੱਲ ਹੁੰਦੀ ਹੈ, ਇੱਕ ਆ ਕੇ ਬਾਕੀ ਮੈਂ ਇੱਥੇ ਖੇਤੀ ਕਰਨੀ ਇਹਨਾਂ ਦੇ ਚੈਲੇਂਜਸ ਸਮਝਣੇ, ਇਹ ਬਹੁਤ ਵੱਖਰੀ ਗੱਲ ਹੁੰਦੀ ਹੈ।
ਬਿਲਕੁਲ।
ਅਤੇ ਜਦ ਤੱਕ ਤੁਸੀਂ ਆਓਗੇ ਨਹੀਂ, ਤੁਸੀਂ ਆ ਕੇ ਇੱਥੇ ਕੁਛ ਕਰੋਗੇ ਨਹੀਂ, ਜੇ ਤੁਹਾਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਇੱਥੇ ਸਾਰਾ ਕੁਛ ਮਿਲਦਾ ਹੁੰਦਾ ਉਹ ਬਾਹਰ ਹੀ ਨਹੀਂ ਜਾਂਦੇ ਫਸਟ ਪਲੇਸ 'ਚ, ਉਹ ਬਾਹਰ ਗਏ ਇਸ ਕਰਕੇ ਕਿਉਂਕਿ ਇਹ ਉਹ ਇਸ ਥਾਂ ਨੂੰ ਛੱਡਣਾ ਚਾਹੁੰਦੇ ਸੀਗੇ ਯਾਰ, ਤਾਂ ਹੀ ਤਾਂ ਗਏ। ਕਿਸੇ ਦੀ ਮਜਬੂਰੀ ਤਾਂ ਬਹੁਤ ਘੱਟ ਲੋਕਾਂ ਦੀ ਸੀਗੀ ਕਿ ਬਾਹਰ ਜਾਣਾ, ਬਾਹਰ ਜਾਣਾ ਕਿਹੜਾ ਕੋਈ ਸੌਖਾ ਹੈ।
ਬਿਲਕੁਲ ਬਿਲਕੁਲ।
ਤਾਂ ਮੈਨੂੰ ਲੱਗਦਾ ਕਿ ਉਹ ਆਪਣੀ ਤਰਫੋਂ ਹੁਣ ਫਾਈਨੈਂਸ਼ੀਅਲੀ ਹੈਲਪ ਕਰ ਰਹੇ ਨੇ ਜਾਂ ਕੋਈ ਮੀਡੀਆ 'ਚ ਹੈ, ਕੋਈ ਪੋਲੀਟਿਕਸ 'ਚ ਹੈਗਾ, ਬਟ ਉਹ ਰਿਫੋਰਮਸ ਜਿਹੜੇ ਇੰਟਰੋਡਿਊਸ ਕਰਨਗੇ ਆਪਣੀ ਕੰਟਰੀ 'ਚ ਕਰਨਗੇ, ਹੁਣ ਇੰਡੀਆ ਦਾ ਹਿਸਾਬ ਤਾਂ ਇੰਡੀਅਨਸ ਨੂੰ ਦੇਖਣਾ ਪੈਣਾ। ਹਾਂਜੀ।
ਇਸੇ ਸਵਾਲ 'ਚੋਂ ਇੱਕ ਹੋਰ ਸਵਾਲ ਨਿਕਲਦਾ ਹੈ ਕਿ ਜਿਵੇਂ ਹੁਣ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਾਫੀ ਫਰਕ ਸੀਗਾ ਕਿਸਾਨ ਦੀਆਂ ਜਿਹੜੀਆਂ ਕਿਸਾਨ ਲਈ ਜਿਹੜੀਆਂ ਨੀਤੀਆਂ ਬਣਾਈਆਂ ਜਾਂਦੀਆਂ ਸੀਗੀਆਂ ਜਾਂ ਕਿਸਾਨ ਦੀ ਜੋ ਇੱਕ ਗਰੋਥ ਹੋ ਰਹੀ ਸੀ, ਡਿਵੈਲਪਮੈਂਟ ਹੋ ਰਹੀ ਸੀ ਇਹਨਾਂ ਦੀ, ਉਹ ਕਿਤੇ ਰੁਕੀ ਵੀ ਆ ਆਜ਼ਾਦੀ ਤੋਂ ਬਾਅਦ, ਕਿਤੇ ਤੁਰੀ ਵੀ ਆ ਥੋੜ੍ਹੀ ਬਹੁਤੀ, ਤੁਰੀ ਘੱਟ ਆ। ਅਤੇ ਜੋ ਅੱਜ ਕੱਲ੍ਹ ਹੁਣ ਜਿਹੜੀਆਂ ਨੀਤੀਆਂ ਸਰਕਾਰ ਵੱਲੋਂ ਆਈਆਂ, ਇਸ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ?
ਨਹੀਂ, ਮੈਂ ਸਰਕਾਰੀ ਪੋਲਿਸੀਜ਼ ਦੇ ਬਾਰੇ ਅਤੇ ਆਪਣਾ ਕਿਸਾਨਾਂ ਦੇ ਜਿਹੜੇ ਕੰਸਰਨਸ ਹੈਗੇ ਨੇ ਦੋਵਾਂ ਨੂੰ ਕਹਾਂਗਾ। ਮੈਂ ਦੇਖੋ ਇੱਕ ਕਿਸਾਨ ਪਰਿਵਾਰ 'ਚ ਨਹੀਂ ਜੰਮਿਆ, ਠੀਕ ਹੈ, ਮੈਂ ਖੇਤੀ ਕੀਤੀ ਨਹੀਂ, ਅਤੇ ਮੇਰਾ ਕੁਛ ਇਸ ਬਾਰੇ ਕਹਿਣਾ, ਮੈਨੂੰ ਲੱਗਦਾ ਜੇ ਕਿਸਾਨ ਇਸ ਦੇਸ਼ ਦੇ ਖੁਸ਼ ਨਹੀਂ ਹੈਗੇ
ਅਤੇ
ਉਹਨਾਂ ਨੂੰ ਸੁਣਨਾ ਚਾਹੀਦਾ, ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ, ਠੀਕ ਹੈ। ਜੇ ਸਰਕਾਰ ਨੇ ਕੋਈ ਪੋਲਿਸੀ, ਸਰਕਾਰ ਮੈਨੂੰ ਲੱਗਦਾ ਸਰਕਾਰ ਪਬਲਿਕ ਤੋਂ ਬਣਦੀ ਹੈ, ਪਰ ਸਰਕਾਰ ਦੀ ਕੋਈ ਪਾਲਿਸੀ ਜੇ ਪਬਲਿਕ ਨੂੰ ਨਹੀਂ ਪਸੰਦ ਆਉਂਦੀ ਤਾਂ ਉਹ ਪਾਲਿਸੀ ਰੀਵਰਕ ਕੀਤੀ ਜਾਣੀ ਚਾਹੀਦੀ ਹੈ
ਗਰਾਊਂਡ ਲੈਵਲ ਤੇ ਇੱਕ ਵਿਚਾਰ ਸੰਵਾਦ ਤੇ ਇੱਕ ਸੰਵਾਦ ਹੋਣਾ ਚਾਹੀਦਾ ਜਿਵੇਂ ਹੁਣ ਵਿਵਾਦ ਹੋ ਰਿਹਾ
ਉਹ ਤੇ ਉਹ ਪਾਲਿਸੀ ਰੀਵਰਕ ਕੀਤੀ ਜਾਏ ਜੇ ਕਿਸਾਨ ਖੁਸ਼ ਹੀ ਨਹੀਂ ਹੈ ਕਿਸਾਨਾਂ ਕਰਕੇ ਬਣੀ ਹੈ ਕਿਸਾਨ ਹੀ ਖੁਸ਼ ਨਹੀਂ ਹੈ ਤੇ ਉਹਨੂੰ ਨਹੀਂ ਬਣਨਾ ਚਾਹੀਦਾ ਬਸ ਮੈਨੂੰ ਇਹ ਲੱਗਦਾ ਆਪਣਾ ਡਿਸਕਸ਼ਨ ਕਰਕੇ ਹਾਂ ਡੈਮੋਕ੍ਰੇਸੀ ਹੈ
ਹਾਂ ਡੈਮੋਕ੍ਰੇਸੀ ਹੈ ਘੱਟ ਤੋਂ ਘੱਟ ਇਹਨਾਂ ਦਾ ਫਰਜ਼ ਬਣਦਾ ਕਿ ਆ ਕੇ ਜ਼ਮੀਨ ਤੇ ਆ ਕੇ ਗੱਲ ਤਾਂ ਕਰਨ
ਕਰਨ ਬਿਲਕੁਲ
ਕੋਈ ਨਾ ਕੋਈ ਸੋਲੂਸ਼ਨ ਨਿਕਲੂਗਾ
ਇਹ ਇੰਨੀ ਇੰਨਾ ਲੋਕਾਂ ਨੂੰ ਤੁਸੀਂ ਪਰੇਸ਼ਾਨ ਨਹੀਂ ਰੱਖ ਸਕਦੇ ਗੱਲ ਕਰਨੀ ਚਾਹੀਦੀ ਹੈ
ਬੜੀ ਸੁਲਝੀ ਹੋਈ ਗੱਲ ਕੀਤੀ ਹੈ ਤੁਸੀਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਚਲੋ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਗੱਲ ਕਰਦੇ ਰਹੀਏ ਕਿਉਂਕਿ ਤੁਸੀਂ ਫਿਲਮ ਮੇਕਰ ਹੋ ਗਏ ਜਾਂ ਜਿਹੜੀਆਂ ਸਮਾਜ ਦੇ ਵਿੱਚ ਕੁਛ ਲੋਕ ਨੇ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ ਅਗਰ ਉਹ ਗੱਲ ਕਰਦੇ ਰਹਿਣਗੇ ਤਾਂ ਉਹ ਮੁੱਦਾ ਸਾਹਮਣੇ ਆਉਂਦਾ ਰਹੂਗਾ ਇੱਕ ਕਿਰਦਾਰ ਸੀਗਾ ਫਿਲਮ ਦੇ ਵਿੱਚ ਜ਼ੁਬਾਨ ਫਿਲਮ ਬੜੀ ਤੁਹਾਡੀ ਫੇਮਸ ਫਿਲਮ ਹੈ ਅਤੇ ਪਿੱਛੇ ਜਿਹੇ ਰਿਲੀਜ਼ ਹੋਈ ਸੀਗੀ ਮੈਂ ਪੁੱਛਣਾ ਚਾਹੁੰਦਾ ਕਿ ਜੇ ਉਹ ਕਿਰਦਾਰ ਅਗਰ ਬੋਲਦਾ ਹੁੰਦਾ ਤਾਂ ਕੀ ਉਸਨੂੰ ਇਨਸਾਫ ਮਿਲਦਾ
ਸਵਾਲ ਹੀ ਹੈ ਫਿਲਮ 'ਚ ਮੈਨੂੰ ਇਹ ਚੀਜ਼ ਮੇਰੇ ਮਨ 'ਚ ਵੀ ਸੀ
ਜਦੋਂ ਫਿਲਮ ਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਉਹ ਇੱਕ ਕਿਰਦਾਰ ਹੁੰਦਾ ਜੋ ਵੀ ਉਹਦੇ ਨਾਲ ਸਮਾਜਿਕ ਵਰਤਾਰੇ ਵਿੱਚ ਵਾਪਰਦਾ ਅਤੇ ਉਹ ਉਸਨੂੰ ਇਨਸਾਫ ਨਹੀਂ ਮਿਲਦਾ ਹੈਗਾ ਉਹ ਬੋਲ ਨਹੀਂ ਪਾਉਂਦਾ ਜਾਂ ਕੁਛ ਕਰ ਨਹੀਂ ਸਕਦਾ ਮੈਂ ਸੋਚਦਾ ਕਿ ਅਗਰ ਉਹ ਕਿਰਦਾਰ ਬੋਲਦਾ ਹੁੰਦਾ ਤਾਂ ਕੀ ਆਪਣੀ ਗੱਲ ਜ਼ਿਆਦਾ ਰੱਖ ਪਾਉਂਦਾ ਜਾਂ ਕਿੱਦਾਂ ਤੁਹਾਨੂੰ ਕੀ ਲੱਗਦਾ
ਤੁਸੀਂ ਜੇ ਪੂਰੀ ਫਿਲਮ ਦੇਖੀ ਹੈ ਉਹ ਹਿੰਮਤ ਕਰਕੇ ਥਾਣੇ ਤੱਕ ਪਹੁੰਚ ਵੀ ਜਾਂਦਾ ਹੈ
ਬਿਲਕੁਲ
ਬਟ ਹਾਲਾਤ ਇੱਦਾਂ ਦੇ ਹੁੰਦੇ ਨੇ ਕਿ ਉਹ ਥਾਣੇਦਾਰ ਤੱਕ ਨਹੀਂ ਜਾ ਸਕਦਾ
ਅੱਗੇ ਨਹੀਂ ਪਹੁੰਚ
ਹਾਂ ਅਤੇ ਉਹ ਕਿਤੇ ਨਾ ਕਿਤੇ ਸਿਸਟਮ ਦਾ ਡਰ ਹੈਗਾ ਜਿਹੜੇ ਗਵਾਹ ਹੁੰਦੇ ਉਹਨਾਂ ਨੂੰ ਲੈ ਕੇ ਕਿ ਜੇ ਤੁਸੀਂ ਕਿਸੇ ਮੁੱਦੇ ਦੇ ਮਤਲਬ ਕਿਸੇ ਕ੍ਰਾਈਮ ਦੇ ਗਵਾਹ ਬਣਦੇ ਹੋ ਤਾਂ ਤੁਹਾਨੂੰ ਸਿਕਿਉਰਿਟੀ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਕਿਤੇ ਨਾ ਕਿਤੇ ਦੇਖੋ ਸਿਸਟਮ 'ਚ ਲੂਪ ਹੋਲਸ ਨੇ ਉਹਨੂੰ ਲੂਪ ਹੋਲਸ ਨੂੰ ਐਕਸਪ੍ਰੈਸ ਕਰਨ ਦਾ ਭਾਵੇਂ ਉਹ ਪੰਜਾਬ ਦੇ ਸਿੰਗਰ ਗਾਣੇ ਗਾ ਕੇ
ਬਿਲਕੁਲ
ਉਹਨੂੰ ਕਰਨ ਠੀਕ ਹੈ ਅਬ ਜ਼ਰੂਰੀ ਨਹੀਂ ਕਿ ਜਿਵੇਂ ਹੁਣ ਕਿਸਾਨੀ ਮੁੱਦੇ ਨਾਲ ਵੀ ਜੋੜਿਆ ਜਾਵੇ ਕਿ ਵੀ ਹਰ ਕਿਸਾਨ ਨੂੰ ਬਹੁਤ ਨੁਕਸਾਨ ਹੋਇਆ ਸਾਰੇ ਨਹੀਂ ਉਹਨੂੰ ਓਬਜੈਕਟ ਕਰ ਰਹੇ ਬਟ ਮੈਜੋਰਟੀ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਨਹੀਂ ਕਹਿ ਸਕਦੇ ਕਿ ਵੀਰ ਜੀ ਤੁਸੀਂ ਗਲਤ ਹੋ ਕਿਉਂਕਿ ਤੁਸੀਂ ਸਪੋਰਟ ਨਹੀਂ ਕਰਦੇ ਚੀਜ਼ ਨੂੰ ਨਹੀਂ ਅਗਰ ਉਹਨਾਂ ਨੂੰ ਲੱਗਦਾ ਉਹ ਸੇਫ ਨੇ ਉਹ ਠੀਕ ਨੇ ਅਤੇ ਆਈ ਥਿੰਕ ਉਹ ਆਪਣੀ ਤਰਫੋਂ ਗਲਤ ਨਹੀਂ ਹੋ ਸਕਦੇ ਅਤੇ ਸਿਸਟਮ 'ਚ ਸਾਰੇ ਲੋਕ ਹੀ ਨਹੀਂ ਗਲਤ ਹੁੰਦੇ ਜਿਹੜੇ ਬੋਲ ਵੀ ਸਕਦੇ ਨੇ ਉਹ ਵੀ ਨਹੀਂ ਚਾਹੁੰਦੇ ਮੈਂ ਤਾਂ ਇਹ ਕਹਿੰਦਾ ਇਹਦੀ ਗੂੰਗੇ ਨੇ ਘੱਟੋ ਘੱਟ ਐਫਰਟ ਤਾਂ ਕੀਤੀ
ਬਿਲਕੁਲ
ਅਤੇ ਸਿਸਟਮ ਬੰਦੇ ਨੂੰ ਗੂੰਗਾ ਬਣਾ ਦਿੰਦਾ ਅਸੀਂ ਫਿਲਮ ਸਿਸਟਮ ਨੂੰ ਲੈ ਕੇ ਸੀਗੀ ਬਹੁਤ ਤਾਂ ਸਿਸਟਮ ਬੰਦੇ ਨੂੰ ਨਾਕਾਬਿਲ ਬਣਾ ਦਿੰਦਾ ਜ਼ੁਬਾਨ ਉਸ ਬਾਰੇ ਸੀਗੀ ਫਿਲਮ ਮੇਕਿੰਗ ਸੇ ਪਹਿਲੇ ਮੇਰੇ ਕੋ ਯੇ ਜੋ ਹੈ ਨਾ ਯੇ ਇਸਕੋ ਕਿਆ ਕਹਤੇ ਹੈ ਪਿੰਡ ਮੇ ਆਤੇ ਤੋ
ਯੇ ਮੋਟਰ ਹੈ ਹਮਾਰੀ
ਮੋਟਰ
ਸਮਰਸੀਬਲ ਹੈ
ਹੈ
ਸਮਰਸੀਬਲ
ਸਮਰਸੀਬਲ ਜਰਾ ਆ ਕੇ ਇਸਕੋ ਦਿਖਾਇਆ ਜਾਏ
ਯੇ
ਹਾਂ ਇਸ ਮੇ ਸੇ ਪਾਣੀ ਨਿਕਲਤਾ ਹੈ
ਹਾਂ
ਟੂ ਆਲ ਦਾ ਯੰਗ ਬॉयਜ਼ ਐਂਡ ਗਰਲਸ ਥਿਸ ਇਜ਼ ਦਾ ਵਿਲੇਜ ਐਂਡ ਥਿਸ ਇਜ਼ ਦਾ ਮੋਟਰ ਕੋ ਕੀ ਕਹਤੇ ਹੈ ਇੰਗਲਿਸ਼ ਮੇ
ਸਮਰਸੀਬਲ ਮੋਟਰ ਬੰਬੀ ਬੰਬੀ ਬੋਲਤੇ
ਹੈ ਬੰਬੀ ਇਜ਼ ਦਾ
ਪੰਜਾਬੀ ਵਰਡ
ਇਧਰ ਆਓ ਇਨਕੋ ਸਾਇੰਸ ਸਮਝਾਤੇ ਹੈ ਇਟ ਹੈਜ਼ ਦਾ ਮੋਟਰ ਐਂਡ ਇਟ ਪੁਸ਼ਸ ਦਾ ਗਰਾਊਂਡ ਵਾਟਰ ਸੋ ਪੀਪਲ ਕੈਨ ਐਕਚੁਅਲੀ ਯੂਜ਼ ਦਿਸ ਵੈਲ ਵਾਟਰ ਵੈਲ ਵਾਟਰ ਨਹੀਂ ਗਰਾਊਂਡ ਵਾਟਰ
ਗਰਾਊਂਡ ਵਾਟਰ
ਗਰਾਊਂਡ ਵਾਟਰ
ਪਿਓਰ ਵਾਟਰ
ਪਿਓਰ ਵਾਟਰ ਅਬ ਇਹ ਇਸ ਮੇ ਜੈਸੇ ਇਹ ਇਤਨੇ ਪੱਤੇ ਔਰ
ਇਹ ਖੁੱਲਾ ਹੈ ਨਾ ਇਸ ਲਈ
ਹਾਂ ਇਸਕੋ ਕਵਰ ਕਰ ਦਿੰਦੇ ਹੈ
ਖੁੱਲੇ ਵਿੱਚ ਹੈ ਗਿਆ ਇਸ ਕਰਕੇ
ਹਮ ਯਹਾਂ ਪੇ ਬੈਠ ਸਕਤੇ ਹੈ
ਜੀ ਬਿਲਕੁਲ
ਨਹੀਂ ਅੰਦਰ ਨਹੀਂ ਬਾਹਰ ਬੈਠੇਂਗੇ
ਅੱਛਾ ਮੋਟਰ ਕੇ ਬਿਨਾ ਬਾਤ ਵੀ ਨਹੀਂ ਬਣਤੀ ਪੰਜਾਬ ਕੀ
ਹਾਂ ਨਹੀਂ ਮੋਟਰ ਪੇ ਮੈਨੇ ਬੜੇ
ਕੋਈ ਵੀ ਬੰਦਾ ਬਾਹਰ ਸੇ ਆਏਗਾ ਨਾ ਉਹ ਪਹਿਲੇ ਮੋਟਰ ਦੇਖ ਕੇ ਮੋਟਰ ਕਹਾਂ ਪਿਆ ਨਾ
ਮੈਂ
ਇਨਕੰਪਲੀਟ ਲੱਗਦਾ ਹੈ
ਸਾਡਾ ਠੰਡਾ ਹੈ ਪਾਣੀ ਇਹ ਨਾ ਹਾਂ ਜੀ
ਜੋ ਅਗਲਾ ਸਵਾਲ ਮੈਂ ਪੁੱਛਣਾ ਚਾਹਤਾ ਹੂੰ ਕਿ ਅਭੀ ਜੋ ਹਮਾਰੇ ਪੰਜਾਬੀ ਸਿਨੇਮਾ ਬਣ ਰਹਾ ਹੈ ਉਸਸੇ ਆਪ ਇਤਫਾਕ ਰੱਖਤੇ ਹੈ ਜੋ ਸਬਜੈਕਟ ਲੈ ਕੇ ਆ ਰਹੇ ਹੈ ਕੁਛ ਉਨਕੋ ਰਾਏ ਦੇਣਾ ਚਾਹਤੇ ਹੈ ਜਾਂ ਕੁਛ ਨਿਆ ਬਣਾਉਣਾ ਚਾਹਤੇ
ਹੈ ਨਹੀਂ ਮੈਨੂੰ ਲੱਗਦਾ ਹੈ ਕਿ ਸਭ ਆਪਣੀ ਕਿਸਮ ਕਾ ਬਹੁਤ ਬਿਹਤਰ ਸਿਨੇਮਾ ਬਣਾ ਰਹੇ ਹੈ ਔਰ ਕੋਸ਼ਿਸ਼ ਕਰ ਰਹੇ ਹੈ ਜੋ ਸਟੋਰੀ ਜਾਂ ਜੋ ਕਹਾਣੀ ਜਿਸਕੋ ਮਤਲਬ ਪਸੰਦ ਆਤੀ ਹੈ ਜਿਸਕੋ ਰਾਸ ਲਾਤੀ ਹੈ ਕਿ ਹਾਂ ਇਸ ਪੇ ਬਣਨਾ ਚਾਹੀਏ ਔਰ ਉਸਕੋ ਬਣਾਨੇ ਕੇ ਸਾਧਨ ਵੀ ਬਣ ਜਾਤੇ ਹੈ ਤੋ ਵੋ ਫਿਲਮੇ ਬਣ ਰਹੀ ਹੈ ਅਬ ਫਿਲਮੋ ਕੀ ਵਜ੍ਹਾ ਸੇ ਮੁਝੇ ਲੱਗਦਾ ਕਿ ਬਹੁਤ ਲੋਕੋ ਕੋ ਕਾਮ ਮਿਲ ਰਿਹਾ ਹੈ ਵੋ ਜੈਸੀ ਵੀ ਫਿਲਮੇ ਬਣ ਰਹੀ ਹੋ ਚਾਹੇ ਵੋ ਲਵ ਸਟੋਰੀ ਬਣ ਰਹੀ ਹੋ ਚਾਹੇ ਵੋ ਕਾਲਜੋ ਕੇ ਨਿਊ ਏਜ ਰੋਮਾਂਸ ਬਣ ਰਹੀ ਹੋ ਚਾਹੇ ਵੋ ਜੱਟੋ ਕੀ ਲੜਾਈਆਂ ਜਾਂ ਰੰਜਿਸ਼ੇ ਜਾਂ ਸ਼ਰੀਕੇਬਾਜ਼ੀ ਪੇ ਜਾਂ ਪਿੰਡੋ ਕੇ ਆਪਣੇ ਮਸਲੋਂ ਪੇ ਫਿਲਮ ਬਣ ਰਹੀ ਹੈ ਇਹ ਨੈਚੁਰਲ ਸਾਊਂਡ ਆਤੀ ਰਹੇਗੀ ਨਾ ਯਹਾਂ ਪੇ
ਟਰੈਕਟਰ
ਕੀ ਸਾਊਂਡ ਇਹ ਸਬਸੇ ਕਮਾਲ ਕੀ ਬਾਤ ਹੈ ਤੋ ਯੇ ਜੋ ਰਿਐਲਿਟੀ ਹੈ ਨਾ ਪੰਜਾਬ ਕੀ ਇਸਕੋ ਕਿਸੀ ਵੀ ਤਰੀਕੇ ਸੇ ਆਪ ਫਿਲਮੋ ਮੇ ਦਿਖਾਓ ਜੈਸੇ ਕਿ ਹਮਨੇ ਕੋਸ਼ਿਸ਼ ਕੀ ਕਿ ਅਬ ਕ੍ਰਾਈਮ ਵੀ ਹੋਤਾ ਹੈ ਅਬ ਮੇਰਾ ਪਸੰਦੀਦਾ ਹੈ ਡਰਾਮਾ ਹੈ ਕ੍ਰਾਈਮ ਹੈ ਮੁਝੇ ਲਗਤਾ ਹੈ ਕਿ ਮੈਂ
ਯੇ ਆਪਕਾ ਪਸੰਦੀਦਾ ਜੋਨਰ ਹੈ ਨਾ ਆਪ ਯੇ ਦੇਖਣਾ ਚਾਹਤੇ ਹੈ
ਮੁਝੇ ਲਗਤਾ ਹੈ ਕਿ ਹਾਂ ਬੁਰਾਈ ਕੀ ਹਾਰ ਹੋ ਔਰ ਅੱਛਾਈ ਕੀ ਜੀਤ ਹੋ ਤੋ ਯੇ ਹਮਾਰਾ ਸਿਲਸਿਲਾ ਚਲਤੇ ਰਹਿਣਾ ਚਾਹੀਏ
ਦੇਖੀਏ ਆਪਕੇ ਚੱਕਰ ਮੇ ਮੈਂ ਹਿੰਦੀ ਬੋਲਣ ਲੱਗ ਗਿਆ ਲੇਕਿਨ ਮੁਝੇ ਆਤੀ ਨਹੀਂ ਹੈ ਇਤਨੀ
तो बहुत अच्छी किस्म की फिल्में बन रही हैं, और मुझे लगता है फिल्मों को लगातार बनते रहना चाहिए, उससे बहुत नई नई कहानियाँ मार्केट में आती हैं, उससे पता लगता है कि हमारे राइटर्स क्या लिख रहे हैं, हमारी आवाम लिखने वालों की तादाद में क्या सोच रही है, और अगर वो कुछ ऐसा लिख रहे हैं जिससे समाज की चीज़ें रिफ्लेक्ट होती हैं तो वो सिनेमा बहुत अच्छे तरह पे दिखा पाता है। लेकिन हिंदी फिल्मों में बहुत अच्छा लगता है, आर्मी पे फिल्में बनती हैं, नेवी पे फिल्में बनती हैं, मतलब इतनी फिल्में बन रही हैं, क्राइम ड्रामा बायोपिक्स बनती हैं पंजाब में। मुझे लगता है कि ओवरऑल इन पूरे मुद्दों को जिन जो ऑलरेडी एक हिंदी सिनेमा देख देख के आवाम बड़ी हुई है वो मुद्दे यहाँ बना नहीं रहे हैं, यहाँ बस थोड़ा सा एक लिमिटेड दायरा है, या कनाडा शूट कर लो या यहाँ शूट कर लो, मतलब मुझे लगता है इससे भी ज्यादा बढ़ के उन्हें कहानियां पे बात करनी चाहिए।
मेरे ख्याल से ज्यादा करके लोग व्यापारक लोग जुड़ चुके हैं फिल्म मेकिंग दे ना काम वाल।
हाँ जी,
ते वो जिद्दां उन्हां दा अपना एक माइंडसेट बनया हैगा कि व्यापार ही करना है, ते वो कहानियां नूं इदां ही बुन रहे आ, इदां ही किरदार बना रहे आ कि वो ज्यादा ਲੋਕਾਂ ਤੱਕ ਜਾਣ ਤੇ ਲੋਕ ਦੇਖਣ।
ਮੈਨੂੰ ਲੱਗਦਾ ਹੈ ਕਿ ਜੇ ਇਹੀ ਸੋਚਦਾ ਹੁੰਦਾ ਮੈਂ ਤਾਂ ਫਿਰ ਐਡਮਿਟਡ ਕਦੀ ਨਾ ਬਣਾਉਂਦਾ।
ਮੇਰੇ ਖਿਆਲ ਚ ਤੁਹਾਡਾ ਜਿਹੜਾ ਸਿਨੇਮਾ ਬਿਲਕੁਲ ਅਲੱਗ ਹੋ ਕੇ ਖੜਾ ਹੋ ਜਾਂਦਾ ਤੇ ਸਮਾਜ ਦੇ ਵਿੱਚ ਇੱਕ ਜ਼ਿੰਮੇਵਾਰੀ ਮਤਲਬ ਮਹਿਸੂਸ ਕਰਵਾਉਂਦਾ ਲੋਕਾਂ ਨੂੰ, ਹਨਾ, ਤੇ ਕੀ ਉਹਨਾਂ ਦੀ ਜ਼ਿੰਮੇਵਾਰੀਆਂ ਹੈਗੀਆਂ ਨੇ ਉਹ ਉਹਨਾਂ ਲੋਕਾਂ ਸਾਹਮਣੇ ਪੇਸ਼ ਕਰਦਾ।
ਪਤਾ ਨਹੀਂ ਇਹ ਹੁੰਦਾ ਮੇਰੇ ਨਾਲ ਕਿ ਮੈਨੂੰ ਸਬਜੈਕਟ ਹੀ ਸ਼ਾਇਦ ਇੱਦਾਂ ਦੀ ਸਮਝ ਨਹੀਂ ਆਉਂਦੇ, ਮੈਨੂੰ ਲੱਗਦਾ ਕਿ ਜਿਹੜੇ ਬਣਨੇ ਚਾਹੀਦੇ ਨੇ ਬਟ ਲੋਕ ਉਹਨੂੰ ਟੱਚ ਹੀ ਨਹੀਂ ਕਰ ਰਹੇ, ਤਾਂ ਕਰਕੇ ਫਿਰ ਐਡਮਿਟਡ ਬਣੀ, ਜ਼ੁਬਾਨ ਬਣੀ, ਦ ਲਾਸਟ ਡੇਟ ਬਣੀ, ਟਾਈਡ ਆਫ ਟਾਈਮ, ਲੱਕੀ ਕਪੂਰ, ਇੰਨੀ ਫਿਲਮਾਂ ਅਸੀਂ ਬਣਾਈਆਂ, ਔਰ ਉਹਨੂੰ ਫਿਰ ਰਿਲੀਜ਼ ਕਰਨਾ ਵੀ ਇੱਕ ਚੈਲੇਂਜ ਰਹਿੰਦਾ ਹੈ। ਮੈਨੂੰ ਲੱਗਦਾ ਕਿ ਥੀਏਟਰ 'ਚ ਨਹੀਂ ਲੋਕ ਮਤਲਬ ਡਿਸਟ੍ਰੀਬਿਊਟਰਸ ਚਾਹੁੰਦੇ ਕਿ ਇਹ ਫਿਲਮਾਂ ਲੱਗਣ, ਪਤਾ ਨਹੀਂ ਕਿਉਂ ਨਹੀਂ ਚਾਹੁੰਦੇ ਕਿ ਇਹ ਫਿਲਮਾਂ ਲੱਗਣ, ਅਤੇ ਫਿਰ ਅਸੀਂ ਹੋਰ ਤਰੀਕੇ ਲੱਭਦੇ ਨੇ ਉਹਨਾਂ ਨੂੰ ਫਿਲਮਾਂ ਨੂੰ ਰਿਲੀਜ਼ ਕਰਨ ਦੇ, ਤਾਂ ਕਿ ਮੇਨ ਫਿਰ ਇਹੀ ਰਹਿੰਦਾ ਬਣਨ ਤੋਂ ਬਾਅਦ ਕਿ ਲੋਕ ਫਿਲਮ ਦੇਖਣ।
ਪੰਜਾਬ ਦੇ ਵਿੱਚ ਕੀ ਆਰਟ ਸਿਨੇਮਾ ਆ ਸਕਦਾ ਅੱਗੇ ਜਾ ਕੇ?
ਦੇਖੋ ਆਰਟ
ਹਜੇ ਉਹ ਸਮਾਂ ਨਹੀਂ ਆਇਆ।
ਆਰਟ ਸਿਨੇਮਾ ਨੂੰ ਸਭ ਤੋਂ ਪਹਿਲੇ ਪ੍ਰਮੋਟ ਕਰਨਾ ਚਾਹੀਦਾ ਹੈ ਐਜੂਕੇਸ਼ਨਲ ਇੰਸਟੀਟਿਊਸ਼ਨ 'ਚ। ਸਭ ਤੋਂ ਪਹਿਲਾਂ ਉਹਦੇ ਲਈ ਫਿਲਮ ਇੰਸਟੀਟਿਊਟਸ ਇੱਥੇ ਬਣਨੇ ਬਹੁਤ ਚਾਹੀਦੇ ਨੇ। ਇੱਥੇ ਛੋਟੀ ਛੋਟੀ ਅਕੈਡਮੀਆਂ ਨੇ ਬਟ ਪ੍ਰੋਪਰ ਫਿਲਮ ਇੰਸਟੀਟਿਊਟਸ, ਫਿਲਮ ਟੀਚਰਸ ਨਹੀਂ ਹੈਗੇ ਨੇ। ਮੈਨੂੰ ਲੱਗਦਾ ਇਹ ਰੀਜਨ 'ਚ ਜਿਹਦਾ ਸਿਨੇਮਾ ਇੰਨਾ ਵੱਡਾ ਹੋ ਗਿਆ ਅੱਜ ਦੇ ਟਾਈਮ 'ਚ, ਇੰਟਰਨੈਸ਼ਨਲ ਆਡੀਅੰਸ ਬਣ ਚੁੱਕੀ ਹੈ, ਇੱਥੇ ਉਹ ਸਬਜੈਕਟ ਦੀ ਪੜ੍ਹਾਈ ਲੈਵਲ 'ਤੇ ਹਜੇ ਘੱਟ ਹੈਗੀ ਹੈ। ਸਭ ਤੋਂ ਪਹਿਲਾਂ ਆਰਟ ਐਂਡ ਐਪਰੀਸੀਏਸ਼ਨ ਸਿਨੇਮਾ ਜਿਹੜਾ ਹੈਗਾ ਉਹ ਐਜੂਕੇਸ਼ਨ ਲੈਵਲ 'ਤੇ ਇੰਟਰੋਡਿਊਸ ਜਦ ਤੱਕ ਨਹੀਂ ਕੀਤਾ ਜਾਏਗਾ ਤਦ ਤੱਕ ਅੱਗੇ ਨਹੀਂ ਵੱਧ ਸਕਦਾ। ਬਿਲਕੁਲ।
ਕੀ ਕਦੀ ਇੱਦਾਂ ਹੋਇਆ ਕਿ ਕਿਸੇ ਤੁਹਾਡੀ ਜਿਹੜੀ ਫਿਲਮ ਹੈਗੀ ਉਹਦੇ ਕਿਸੇ ਕਿਰਦਾਰ ਨੇ ਤੁਹਾਨੂੰ ਬੜਾ ਬੇਚੈਨ ਕੀਤਾ ਹੋਵੇ, ਰਾਤ ਨੂੰ ਸੌਣ ਵੇਲੇ ਬੜੇ ਮਤਲਬ ਕਿ ਦਿਮਾਗ 'ਚ ਜ਼ਹਿਨ 'ਚ ਉਹਨਾਂ ਦਾ ਖਿਆਲ ਆਉਂਦਾ ਹੋਵੇ, ਕਦੀ ਇੱਦਾਂ ਹੋਇਆ? ਕਿਉਂਕਿ ਜਿੱਦਾਂ ਦੇ ਤੁਹਾਡੇ ਕਿਰਦਾਰ ਹੈ, ਜਵਾਨ ਫਿਲਮ ਦਾ ਕਿਰਦਾਰ ਹੈ ਜਾਂ ਦਾ ਲਾਸਟ ਡੇਟ ਦਾ ਕਿਰਦਾਰ ਹੈ, ਅਤੇ ਮੈਨੂੰ ਲੱਗਦਾ ਕਿ ਜਦੋਂ ਆਪਾਂ ਕਿਰਦਾਰ ਲਿਖਦੇ ਹਾਂ ਜਾਂ ਜਦੋਂ ਆਪਾਂ ਫਿਲਮ ਮੇਕਿੰਗ ਦੇ ਵਿੱਚ ਲੈ ਕੇ ਆਉਂਦੇ ਹਾਂ ਉਸਨੂੰ ਪਰਦੇ ਉੱਪਰ ਪੇਸ਼ ਕਰਦੇ ਹਾਂ ਤਾਂ ਕਾਫੀ ਕੁਝ ਉਹ ਤੁਹਾਡੇ ਵਿੱਚੋਂ ਲੈ ਕੇ ਵੀ ਜਾਂਦਾ ਅਤੇ ਕਾਫੀ ਕੁਛ ਦੇਖ ਕੇ ਵੀ ਜਾਂਦਾ, ਕਿ ਕਿੱਦਾਂ ਰਿਹਾ ਸਾਰਾ ਐਕਸਪੀਰੀਅੰਸ ਕਿਰਦਾਰਾਂ ਦਾ?
ਮੈਨੂੰ ਲੱਗਦਾ ਇਹ ਜਿਹੜਾ ਨਾ ਸੌਣ ਦਾ ਜਿਹੜਾ ਟਾਈਮ ਹੁੰਦਾ ਨਾ, ਇਹ ਸਾਰਾ ਟਾਈਮ ਲਿਖਣ ਵਾਲੇ ਹੁੰਦਾ।
ਮੇਰੇ ਖਿਆਲ 'ਚ ਇੱਕ ਬੇਚੈਨੀ ਦੀ ਗੱਲ ਕਰਦਾ ਕਿ
ਜਦ ਤੱਕ ਮੈਨੂੰ ਮੇਰਾ ਕਰੈਕਟਰ ਨਹੀਂ ਨਾ ਮਿਲ ਜਾਂਦਾ ਜਾਂ ਜਦ ਤੱਕ ਫਿਲਮ ਫਸਟ ਡੇ ਆਫ ਸ਼ੂਟ 'ਤੇ ਨਹੀਂ ਚਲੇ ਜਾਂਦੀ, ਮੈਂ ਫਸਟ ਨਾਈਟ ਆਫ ਦਾ ਸ਼ੂਟ ਮੈਨੂੰ ਲੱਗਦਾ ਮੈਂ ਉਸ ਰਾਤ ਮੈਨੂੰ ਨੀਂਦ ਆਈ ਜਾਂ ਨਾ ਆਈ ਡਿਫਾਈਨ ਕਰਦੀ ਹੈ ਕਿ ਕੈਰੈਕਟਰ ਬਾਕੀ ਮੈਨੂੰ ਮਿਲਿਆ ਜਾਂ ਮੈਂ ਸਹੀ ਰਾਹ ਪਹੁੰਚਿਆ ਨਹੀਂ ਪਹੁੰਚਿਆ। ਕਿਉਂਕਿ ਜਦ ਤੱਕ ਤਾਂ ਸ਼ੂਟ ਤੱਕ ਨਹੀਂ ਜਾਂਦੀ ਨਾ ਚੀਜ਼, ਤਦ ਤੱਕ ਤਾਂ ਬੇਚੈਨੀ ਰਹਿੰਦੀ ਹੈ ਕੈਰੈਕਟਰ ਨੂੰ ਲੈ ਕੇ, ਕਿਉਂਕਿ ਤੁਸੀਂ ਇੱਕ ਨਾ ਆਓ ਭਾਵਨਾ ਲਿਖਦੇ ਹੋ ਚੀਜ਼ਾਂ ਨੂੰ ਕਿ ਉਹ ਕੈਰੈਕਟਰ ਐਵੇਂ ਉੱਠੇਗਾ, ਐਵੇਂ ਬੈਠੇਗਾ, ਐਵੇਂ ਗਲਾਸ ਫੜੇਗਾ, ਐਵੇਂ ਚੱਲੂਗਾ, ਪਰ ਉਹ ਰਿਐਲਿਟੀ ਜਦੋਂ ਆਉਂਦੀ ਹੈ ਨਾ, ਤੁਹਾਡਾ ਪਹਿਲਾ ਫਰੇਮ ਲੱਗਦਾ ਹੈ, ਉਹ ਕੈਰੈਕਟਰ ਫਰੇਮ ਐਂਟਰ ਕਰਦਾ, ਉਸ ਵੇਲੇ ਪਤਾ ਲੱਗ ਜਾਂਦਾ ਕਿ ਇਹ ਕੈਰੈਕਟਰ ਮਤਲਬ ਜਸਟਿਸ ਕਰੇਗਾ ਕਿ ਨਹੀਂ ਕਰੇਗਾ। ਮੈਨੂੰ ਕਦੀ ਕਦੀ ਦੇਖ ਕੇ ਪਤਾ ਲੱਗ ਜਾਂਦਾ, ਮੈਂ ਆਪਣੇ ਕੈਰੈਕਟਰ ਨੂੰ ਮਿਲਦਾ ਨਾ, ਮੈਨੂੰ ਮਿਲ ਕੇ ਪਤਾ ਲੱਗ ਜਾਂਦਾ।
ਅੱਛਾ, ਕਈ ਵਾਰੀ ਇੱਦਾਂ ਵੀ ਹੁੰਦਾ ਕਿ ਜਿਵੇਂ ਸੋਚਿਆ ਹੁੰਦਾ ਕਿ ਇਹ ਕਿਰਦਾਰ ਇੱਦਾਂ ਹੈਗਾ, ਜਦੋਂ ਉਹਨੂੰ ਸਿਨੇਮੇ ਦੇ ਵਿੱਚ ਜਦੋਂ ਇੱਕ ਪਰਦੇ 'ਤੇ ਲੈ ਕੇ ਆਉਂਦੇ ਹੋ ਤਾਂ ਕੋਈ ਲੱਗਦਾ ਕਿ ਮੈਂ ਇੱਦਾਂ ਸੋਚਿਆ ਸੀਗਾ ਅਤੇ ਇੱਦਾਂ ਉੱਪਰ ਆ ਰਿਹਾ ਪਰਦੇ 'ਤੇ, ਇੱਦਾਂ ਬਣ ਕੇ ਆ ਰਿਹਾ ਕਿਰਦਾਰ? ਕਦੀ
ਦੋ ਕੁ ਵਾਰੀ ਹੁੰਦਾ, ਮਤਲਬ ਦੋ ਤਰਫਾ ਹੁੰਦਾ ਹੈ, ਕਦੀ ਕਦੀ ਤਾਂ
ਐਕਸੈਪਟ ਕਰਨ ਵੇਲੇ ਜਾਂ ਇੱਦਾਂ ਹੈ ਕਿ ਕਦੀ ਕਈ ਵਾਰੀ ਐਕਸੈਪਟ ਨਹੀਂ ਕਰਨਾ ਹੁੰਦਾ ਕਿ ਕਿਰਦਾਰ ਇੱਦਾਂ ਹੈਗਾ?
ਨਹੀਂ, ਮੈਨੂੰ ਕਦੀ ਕਦੀ ਮਤਲਬ ਮੈਂ ਇਸ ਮਾਮਲੇ 'ਚ ਬਹੁਤ ਲੱਕੀ ਫੋਰਚੂਨੇਟ ਸਮਝਾਂਗਾ ਆਪ ਨੂੰ, ਮੈਨੂੰ ਸ਼ਾਇਦ ਕੈਰੈਕਟਰਸ ਨਾ ਮੇਰੀ ਇਮੈਜੀਨੇਸ਼ਨ ਤੋਂ ਵੱਧ ਮਿਲਣੇ, ਮਤਲਬ ਜਿੰਨਾ ਕੁ ਮੈਂ ਲਿਖਿਆ ਹੈ ਉਹਨਾਂ ਦੀ ਐਕਟਸ ਨੇ, ਪਰਫੋਰਮੈਂਸਿਸ ਨੇ, ਪਰਫੋਰਮ ਮਤਲਬ ਸਕ੍ਰਿਪਟ ਦੇ ਗ੍ਰਾਫ ਨੂੰ, ਮਤਲਬ ਜੇ ਉਹ ਸਕ੍ਰਿਪਟ ਦਾ ਗ੍ਰਾਫ ਇੱਥੇ ਸੀਗਾ ਤਾਂ ਇੱਥੇ ਲੈ ਗਏ ਨੇ, ਮਤਲਬ ਆਪਣੀ ਪਰਫੋਰਮੈਂਸ ਨਾਲ ਹੋਰ ਇਨਹੈਂਸ ਕਰ ਦਿੰਦੇ ਨੇ, ਅਤੇ ਉਹ ਮੈਨੂੰ ਫਸਟ ਕੱਟ 'ਤੇ ਪਤਾ ਲੱਗ ਜਾਂਦਾ ਹੈ ਕਿ ਉਹ ਜਸਵੀ ਕੰਮ ਹੋ ਗਿਆ।
ਵੈਸੇ ਉਹ ਕਿਸੇ ਕਲਾਕਾਰ ਦੀ ਆਪਣੀ ਇੱਕ ਅਦਾਕਾਰੀ ਦਾ ਇੱਕ ਗੁਣ ਹੋਏਗਾ ਕਿ ਤੁਹਾਨੂੰ ਲੱਗਦਾ ਕਿ ਉਹ ਕਿਰਦਾਰ ਇਹਨਾਂ ਨਿਖੜ ਕੇ ਆਉਂਦਾ, ਕਦੀ ਇੱਦਾਂ ਲੱਗਿਆ ਕਿ ਵੀ ਉਹ ਕਿਰਦਾਰ ਜੋ ਮੈਂ ਨਹੀਂ ਸੀ ਸੋਚਿਆ ਹੈਗਾ ਤਾਂ ਉਸ ਤੋਂ ਵੀ ਵੱਧ ਕੇ ਆਉਂਦਾ ਹੈਗਾ ਉਹ।
ਹਾਂ ਬਿਲਕੁਲ, ਉਹ ਪਰਫੋਰਮੈਂਸ ਨਾਲ। ਹਾਂ ਬਿਲਕੁਲ, ਮਤਲਬ ਇਸ ਮਾਮਲੇ 'ਚ ਤਾਂ ਬਹੁਤ ਖੁਸ਼ਕਿਸਮਤ ਆ ਮੈਂ, ਮੈਨੂੰ ਬਹੁਤ ਚੰਗੇ ਐਕਟਰ ਸਾਰੇ ਮਿਲੇ ਨੇ। ਮਤਲਬ ਗੁਰਪ੍ਰੀਤ ਕੋ ਵੀ ਆਪ ਦੇਖੋਗੇ, ਗੁਰਪ੍ਰੀਤ ਵੜੈਚ ਜੇ ਐਸ ਲਾਈਫ 2 ਮੈਂ ਗੁਰਪ੍ਰੀਤ ਵੜੈਚ ਨੇ ਪਹਿਲੀ ਵਾਰ ਪਰਫੋਰਮੈਂਸ ਦੀ ਤੀ, ਔਰ ਉਹ ਮਤਲਬ
ਹਸਸ ਕੇ ਮੈਨੂੰ ਵਿਲਨ ਬਣਾਇਆ ਸੀਗਾ ਯਾਦ ਰੱਖਿਓ।
ਹਾਂ, ਔਰ ਬਦਲਤੀ ਸੋਚ ਕੇ ਲਿਰਿਕਸ ਲਿਖੇ ਗੁਰਪ੍ਰੀਤ ਵੜੈਚ ਨੇ, ਬਦਲਤੀ ਸੋਚ ਜੈਂਪਲੈਕਸ ਪੇ ਅਵੇਲੇਬਲ ਹੈ ਦੇਖਣੇ ਕੋ, ਔਰ ਲੱਕੀ ਕਬੂਤਰ ਕੀ ਓਪਨਿੰਗ ਲਾਈਨਸ ਲਿਖੀ ਥੀ ਗੁਰਪ੍ਰੀਤ ਨੇ, ਔਰ ਰੂਹ ਮੈਂ ਗੁਰਪ੍ਰੀਤ ਥੇ, ਦਿਲ ਕੀ ਦਸਤਕ ਹਮਾਰਾ ਬਹੁਤ ਅੱਛਾ ਪੋਇਟਰੀ ਕਾ ਪ੍ਰੋਗਰਾਮ ਥਾ। ਤੋ ਕੁਛ ਕਿਰਦਾਰ ਐਸੇ ਰਹਤੇ ਹੈ ਹਮਾਰੇ ਕਿ ਜਬ ਲੋਕ ਮਤਲਬ ਜਬ ਹਮ ਉਨ੍ਹੇ ਅਬੋਟ ਰੋਲ ਦੇਤੇ ਹੈ, ਇਹ ਜੋ ਆਪਕਾ ਜਵਾਬ ਆਡੀਅੰਸ ਕੋ ਦੇ ਰਹਾ ਹੂੰ, ਤੋ ਉਹ ਆਪਣੀ ਨਾ ਪੋਟੈਂਸ਼ੀਅਲ ਸੇ ਜੋ ਹਮਾਰੀ ਇਮੈਜੀਨੇਸ਼ਨ ਹੈ ਕਭੀ ਕਭੀ ਉਸਸੇ ਬਿਹਤਰ ਪਰਫੋਰਮ ਕਰ ਜਾਤੇ ਹੈ। ਤੋ ਵਹੀ ਹੈ ਨਾ, ਇੱਕ ਅੱਛੇ ਕਲਾਕਾਰ ਕੀ ਮਤਲਬ ਨਿਸ਼ਾਨੀ ਯਹੀ ਹੈ ਕਿ ਵੋ ਆਪ का स्क्रिप्ट को समझ ले, अगर समझने में ही गैप है तो वो परफॉर्म नहीं कर पाएंगे। और कोई भी आर्टिस्ट है वो आई थिंक अपना 100% नहीं 200% देना चाहता है, क्योंकि उस पे बहुत कुछ टिका हुआ है।
बिल्कुल बिल्कुल,
हाँ जी।
जिद्दां हुण कि सेकंड पार्ट आ जांदा फिल्म दा, ना?
हाँ जी।
ते तुहाडी फिल्म सीगी जे एस लाइव,
हाँ,
ओहदा भी टू आया सीगा,
टू आया सीगा,
काफी दोनों बहुत फेमस रहीयां।
हाँ जी।
ते हुण वालीयां फिल्मां दा कोई आ रहा अगे पार्ट टू जां इदां?
ਨਹੀਂ, ਸ਼ਾਇਦ ਮੈਨੂੰ ਲੱਗਦਾ ਹੈ ਕਿ ਜਿਹੜਾ ਕੋਈ ਕਿੱਸਾ ਮੈਂ ਇੱਕ ਫਿਲਮ 'ਚ ਛੇੜਿਆ ਹੈ ਉਹ ਮੈਂ ਉੱਥੇ ਤੱਕ ਹੀ, ਮੈਂ ਐਕਚੁਅਲੀ ਇੱਕ ਥੀਮ ਨੂੰ ਕੰਟੀਨਿਊ ਨਾ ਕਰਕੇ ਇੱਕ ਮੇਰੇ ਇੱਕ ਕ੍ਰਾਈਮ ਫਿਲਮ ਲਿਖੀ ਹੈ ਮੈਂ, ਉਹਦਾ ਉਹ ਇੱਕ ਫਿਲਮ ਇੱਦਾਂ ਦੀ ਹੈਗੀ ਹੈ ਕਿ ਜਿਹੜੀ ਦੋ ਭਾਗਾਂ 'ਚ ਬਣੇਗੀ। ਹਾਂ, ਅਤੇ ਉਹ ਜਦੋਂ ਬਣੇਗੀ ਤਾਂ ਫਿਰ ਦੋ ਭਾਗਾਂ 'ਚ ਬਣਾਵਾਂਗਾ ਮੈਂ।
ਅੱਛਾ, ਇਹ ਜਿਵੇਂ ਅੱਜ ਕੱਲ੍ਹ ਸਾਰਾ ਕੁਛ ਹੁਣ ਡਿਜੀਟਲ ਹੋ ਗਿਆ, OTT ਦਾ ਟਾਈਮ ਹੈਗਾ, ਹੈ ਨਾ, ਇਹ ਕਿੰਨਾ ਕੁ ਅਫੈਕਟ ਕਰਦੇ ਨੇ ਮਤਲਬ ਕਿ ਡਾਇਰੈਕਟਰ ਨੂੰ ਕਹਿ ਲਓ ਕਿ ਉਹ ਆਪਣੀ ਕਹਾਣੀ ਨੂੰ ਘੁੱਟ ਕੇ ਨਹੀਂ ਦਿਖਾ ਸਕਦਾ, ਖੁੱਲ੍ਹ ਕੇ ਦਿਖਾ ਸਕਦਾ, ਇਹ ਕੀ ਲੱਗਦਾ? ਜਿਵੇਂ ਇੱਕ ਸਿਨੇਮੇ ਵਿੱਚ ਫਿਲਮ ਆਉਂਦੀ ਸੀਗੀ ਆਪਣਾ ਸੈਂਸਰ ਦੀਆਂ ਕੁਛ ਹੁੰਦੀਆਂ ਸੀਗੀਆਂ ਮਜਬੂਰੀਆਂ, ਹੁਣ OTT ਨੂੰ ਲੈ ਕੇ ਅਤੇ ਇੱਕ ਆਮ ਜਿਹੜੀ ਸਿਨੇਮੇ 'ਚ ਜਾਂਦੀ ਹੈ ਫਿਲਮ, ਇਹਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਇੱਕ ਡਾਇਰੈਕਟਰ ਲਈ?
ਦੇਖੋ, ਸਿਨੇਮਾ ਦਾ ਇੱਕ ਵੱਖਰਾ ਆਡੀਅੰਸ ਹੈਗੀ, ਆਡੀਅੰਸ ਵੱਖਰੀ, ਮੈਂ ਇਸ ਕਰਕੇ ਸਮਝਾਂਗਾ ਕਿਉਂਕਿ ਸਿਨੇਮਾ 'ਚ ਸਿਨੇਮਾ ਇੱਕ ਐਸੀ ਜਗ੍ਹਾ ਹੈ ਜਹਾਂ ਪੇ ਪੂਰੀ ਕੀ ਪੂਰੀ ਫੈਮਿਲੀ ਜਾਤੀ ਫਿਲਮ ਦੇਖਦੇ, ਲੇਕਿਨ OTT ਪੂਰੀ ਕੀ ਪੂਰੀ ਫੈਮਿਲੀ ਸਾਥ ਮੈਂ ਬੈਠ ਕੇ ਸਾਰੇ ਪ੍ਰੋਗਰਾਮ ਨਹੀਂ ਦੇਖਦੀ ਹੈ। ਅਬ OTT ਪੇ ਉਸ ਤਰੀਕੇ ਕੀ ਫਿਲਮੇ ਆ ਰਹੀ ਹੈ ਜੋ ਸਿਨੇਮਾ ਆਲਰੇਡੀ ਨਹੀਂ ਲੈ ਰਹਾ ਥਾ, ਔਰ OTT ਪੇ ਫਿਲਮੋਂ ਸੇ ਜ਼ਿਆਦਾ OTT ਕਾ ਚਾਲ ਚਲਨ ਵੈਬ ਸੀਰੀਜ਼ ਸੇ ਚਲਾ ਹੈ, ਕਿਉਂਕਿ ਵਹਾਂ ਡਿਊਰੇਸ਼ਨ ਬੜ ਗਈ ਹੈ,
ਬਿਲਕੁਲ
40-40 20-20 ਮਿੰਟ ਕੇ, ਆਧੇ ਆਧੇ ਘੰਟੇ ਕੇ, ਸਾਥ 8-8 ਐਪੀਸੋਡ, ਅਗਰ ਆਪ ਸਭ ਕੋ ਜੋੜੋ ਤੋ 4-6-8 ਐਪੀਸੋਡ ਹੈ। ਅਬ 8 ਘੰਟੇ ਕਾ ਸਿਨੇਮਾ ਨਹੀਂ ਆਪ ਥੀਏਟਰ ਮੇ ਦੇਖ
ਸਕਤੇ,
ਕਿਉਂਕਿ ਉਤਨੀ ਦੇਰ ਆਪ ਆਡੀਅੰਸ ਨਹੀਂ ਬਿਠਾ ਸਕਤੇ। ਤੋ ਉਨਕੇ ਲਈ ਵੈਬ ਪਲੇਟਫਾਰਮ ਅਬ ਕਾਮਯਾਬ ਹੋ ਗਿਆ ਹੈ। ਸੈਂਸਰਸ਼ਿਪ ਕੀ ਜਾਂ ਬਾਤ ਕਰੇ ਤੋ ਸੈਂਸਰਸ਼ਿਪ ਪੇ ਮੇਰਾ ਇਹ ਰਾਏ ਕਿ ਸ਼ਾਇਦ ਮੈਂ ਉਤਨੀ ਕਿਆ ਕਹਤੇ ਹੈ ਉਸ ਤਰੀਕੇ ਕੀ ਭਾਸ਼ਾ ਕਾ ਉਪਯੋਗ ਬਹੁਤ ਜ਼ਿਆਦਾ ਕਰਨਾ ਉਚਿਤ ਨਹੀਂ ਸਮਝੂੰਗਾ। ਸੈਂਸਰਸ਼ਿਪ ਕਾ ਮਤਲਬ ਲੈਂਗੁਏਜ ਪੇ ਜਾਂ ਓਬਸੀਨਿਟੀ ਪੇ ਇਤਨਾ ਡਾਲ ਦੇਤੇ ਹੈ, ਤੋ ਵੋ ਮੁਝੇ ਲਗਤਾ ਹੈ ਕਿ ਇੱਕ ਪੁਆਇੰਟ ਕੇ ਬਾਅਦ ਬਹੁਤ ਜ਼ਿਆਦਾ ਹੋ ਜਾਤਾ ਹੈ।
ਨਹੀਂ, ਜੈਸੇ ਕਈ ਡਾਇਰੈਕਟਰ ਹੈ ਬੜੇ ਬੋਲੀਵੁੱਡ ਕੇ ਬੜੇ ਨਾਮ ਡਾਇਰੈਕਟਰ ਹੈ, ਜਿਨਕੋ ਲਗਤਾ ਹੈ ਕਿ ਜੈਸੇ ਅਭੀ ਜੋ OTT ਪਲੇਟਫਾਰਮ ਆਏ ਹੈ ਵੋ ਉਨਕੋ ਇੱਕ ਐਸੀ ਹੈ ਕਿ ਬੜੀ ਬੜੀ ਚੀਜ਼ ਮਿਲ ਗਈ ਹੈ ਉਨਕੋ ਕਿ ਆਪਣੀ ਚੀਜ਼।
ਦੇਖੋ, ਅਭੀ ਵੀ ਬਹੁਤ ਚੀਜ਼ਾਂ ਤੋਂ ਬਹੁਤ ਸਟੂਡੀਓਜ਼ ਕੇ ਹੱਥ ਮੇ ਹੀ ਹੈ, ਵਹੀ ਲੋਕ ਥੇ ਜੋ ਫਿਲਮੇ ਹੀ ਬਣਾ ਰਹੇ ਥੇ, ਵਹੀ ਲੋਕ ਹੈ ਵੈਬ ਸੀਰੀਜ਼ ਬਣਾ ਰਹੇ ਹੈ।
ਆਪਣੀ ਸਟੋਰੀ ਬਤਾ ਸਕਤਾ ਹੂੰ, ਆਪਣੀ ਕਹਾਣੀ ਬਤਾ ਸਕਤਾ ਹੂੰ ਖੁੱਲ ਕੇ
ਆਪਣੀ। ਪਹਿਲੇ ਵੀ ਉਹ ਖੁੱਲ ਕੇ ਹੀ ਬਣਾ ਬਤਾ ਰਹੇ ਹੈ, ਕੋਈ ਮੁਝੇ ਨਹੀਂ ਲੱਗ ਰਿਹਾ ਕਿ ਕਿਸੇ
ਦਾ ਫਰਕ ਨਹੀਂ ਲੱਗ
ਰਿਹਾ। ਉੱਠ ਕੇ ਕਹਾਣੀਆਂ ਸੁਣਾਈ ਹੂੰ ਤਾਂ ਬਤਾਨੇ ਕੇ ਲਈ 2 ਘੰਟੇ ਉਹਨਾਂ ਨੇ ਤੈਅ ਕੀਏ ਥੇ, ਅਬ ਵਹੀ ਬਤਾਨੇ ਕੇ ਲਈ ਉਹਨਾਂ ਨੇ 6 ਘੰਟੇ ਤੈਅ ਕਰ ਲੀਏ।
ਜੀ ਬਿਲਕੁਲ,
ਅਗਰ ਉਸ ਪੇ ਪ੍ਰੋਡਕਸ਼ਨ ਹਾਊਸਿਸ ਕੀ ਰਜ਼ਾਮੰਦੀ ਔਰ OTT ਪਲੇਟਫਾਰਮ ਕੀ ਰਜ਼ਾਮੰਦੀ ਹੈ ਤੋ ਉਹ ਬਣਾਤੇ ਜਾਏਂਗੇ, ਆਡੀਅੰਸ ਦੇਖਤੀ ਜਾਏਗੀ ਔਰ ਔਰ ਬਣਾਤੇ ਜਾਏਂਗੇ ਔਰ ਦੇਖਤੀ ਜਾਏਂਗੀ।
ਅਗਲੀ ਫੀਚਰ ਫਿਲਮ ਕਦੋਂ ਲੈ ਕੇ ਆ ਰਹੇ ਹੋ? ਮਤਲਬ ਤੁਸੀਂ ਸ਼ੋਰਟ ਫਿਲਮਾਂ ਤਾਂ ਬਣਾ ਹੀ ਰਹੇ ਹੋ, ਹੈ ਨਾ, ਅਤੇ ਫੀਚਰ ਫਿਲਮ ਕਦੋਂ ਲੈ ਕੇ ਆ ਰਹੇ ਹੋ ਅਤੇ ਕੀ ਟੋਪਿਕ ਹੋਏਗਾ?
ਫੀਚਰ ਫਿਲਮ ਜਲਦ ਲੈ ਕੇ ਆਵਾਂਗਾ, ਲਿਖ ਚੁੱਕਿਆ ਹੋਇਆ ਜੀ, ਅਤੇ ਉਹੀ ਆਪਣਾ ਇੱਕ ਚੰਗਾ ਜਿਹਾ ਮੁੱਦਾ ਹੋਏਗਾ ਫਿਲਮ 'ਚ, ਆਵਾਮ ਦੇ ਨਾਲ ਜੁੜਨ ਵਾਲਾ ਮੁੱਦਾ,
ਸਮਾਜਿਕ ਵਿਸ਼ਿਆਂ ਦੇ ਵਿੱਚੋਂ ਹੀ ਇੱਕ,
ਕਿਉਂਕਿ ਮੈਨੂੰ ਲਾਈਫ ਇਸ ਵੇਲੇ ਬੁਰਾਈ ਅੱਛਾਈ ਦੇ ਦਾਇਰੇ 'ਚ ਸਮਝ ਆਉਂਦੀ ਹੈ, ਉਸ ਹਿਸਾਬ ਨਾਲ ਹੀ ਸਾਰੀ ਫਿਲਮਾਂ ਮੇਰੀਆਂ ਲਿਖ ਰਿਹਾ ਮੈਂ, ਉਸ ਅਜੇ ਜ਼ੋਨ 'ਚ ਹੈਗਾ ਮੈਂ, ਮੈਨੂੰ ਉਹ ਕਹਾਣੀਆਂ ਜ਼ਿਆਦਾ ਸਮਝ ਆਉਂਦੀਆਂ ਕਿ ਬੁਰਾਈ ਦੀ ਹਾਰ ਹੋਣੀ ਚਾਹੀਦੀ ਹੈ ਸੰਸਾਰ 'ਚ, ਅੱਛਾਈ ਦੀ ਜੀਤ, ਕਿਉਂਕਿ ਚੰਗੇ ਲੋਕਾਂ ਨੂੰ ਹੌਸਲਾ ਤਾਂ ਹੀ ਮਿਲੇਗਾ, ਜ਼ਿੰਦਗੀ ਨੂੰ ਅੱਗੇ ਵਧਣ ਦੀ ਰਾਹ ਤਾਂ ਮਿਲੇਗੀ ਜਦੋਂ ਉਹਨੂੰ ਲੱਗੇਗਾ ਕਿ ਯਾਰ ਬੁਰਾਈ ਤਾਂ ਇੱਕ ਦਿਨ ਮੁੱਕੇ ਜਾਣੀ ਹੈ।
ਜੀ ਬਿਲਕੁਲ,
ਹਾਂ, ਦੁਸਹਿਰਾ ਵੀ ਆਉਣ ਵਾਲਾ ਅਤੇ ਉਹ ਹਰ ਸਾਲ ਵੀ ਇਸ ਕਰਕੇ ਮਨਾਇਆ ਜਾਂਦਾ ਹੈ
ਕਿ ਬੁਰਾਈ ਦੀ ਇੱਕ ਦਿਨ ਹਾਰ ਹੋਣੀ ਹੈ, ਅੱਛਾਈ ਦੀ ਜਿੱਤ ਹੋਣੀ ਹੈ।
ਹਾਂ, ਕਿਰਦਾਰਾਂ ਨੂੰ ਨਾਲ ਨਾਲ ਸਿਨੇਮੇ ਦੇ ਵਿੱਚ ਲੈ ਕੇ ਆਉਣ ਦੇ ਨਾਲ ਨਾਲ ਤੁਸੀਂ ਖੁਦ ਵੀ ਕਿਰਦਾਰ ਕੋਈ ਨਿਭਾ ਰਹੇ ਹੋ ਕਿ ਨਹੀਂ?
ਨਹੀਂ, ਅੱਜ ਕੱਲ੍ਹ
ਆਪ ਵੀ ਸਕਰੀਨ 'ਤੇ ਆਉਣ ਦਾ ਹੈ ਕਿ ਨਹੀਂ ਵਿਚਾਰ?
ਨਹੀਂ, ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੀ ਮੇਰੀ ਮੈਨੂੰ ਗੱਲ ਪਸੰਦ ਆਉਂਦੀ ਹੈ ਉਹ ਕਹਾਣੀਆਂ ਕਹਿਣ ਦੀ ਆਉਂਦੀ ਹੈ। ਜਿਹੜੇ ਫਿਲਮਾਂ ਬਣਾਉਣ ਦਾ ਮੈਨੂੰ ਸਵਾਦ ਆਉਂਦਾ ਨਾ।
ਇੱਕ ਅਭਿਨੇਤਾ ਦੇ ਤੌਰ 'ਤੇ ਕੋਈ ਅਜੇ ਮੂਡ ਨਹੀਂ ਹੈਗਾ ਤੁਹਾਡਾ?
ਮੈਨੂੰ ਲੱਗਦਾ ਯਾਰ ਠੀਕ ਹੈ, ਕਿਸੇ ਨੂੰ ਲੱਗਦਾ ਕਿ ਮੈਂ ਉਹਦੀ ਸਟੋਰੀ ਨੂੰ ਜਸਟਿਸ ਕਰ ਸਕਦਾ, ਸ਼ਾਇਦ ਮੈਂ ਆਪ ਨੂੰ ਲੈ ਕੇ ਨਹੀਂ ਉਹ ਸੋਚ ਸਕਦਾ ਗੱਲ। ਕਿਸੇ ਹੋਰ ਨੂੰ ਲੱਗਦਾ ਯਾਰ ਆਪਕੋ ਲੱਗਤਾ ਕਿ ਮੈਂ ਐਕਟਿੰਗ ਕਰ ਸਕਤਾ ਹੂੰ ਤੋ ਯਾਰ ਬਤਾ ਦੋ, ਮੈਨੂੰ ਤਾਂ ਪਿਛਲੇ ਸ਼ੋਅਜ਼ ਮੈਂ ਵੀ ਕਿਹਾ ਥਾ ਕਿ ਅਗਰ ਬਤਾ ਸਕਤੇ ਹੋ ਤੋ। ਗੁਰਪ੍ਰੀਤ ਕਹਿ ਰਿਹਾ ਹੈ, ਇਸ਼ਾਰਾ ਦੇਈ ਜਾ ਰਿਹਾ ਵਾਰ ਵਾਰ।
ਮੈਂ ਭਾਜੀ ਨੂੰ ਕਿਹਾ ਕਿ ਦੇਖੋ ਮੈਂ ਤੁਹਾਡੇ ਨਾਲ ਹਰ ਜਗ੍ਹਾ ਹਾਂ ਨਾ, ਜਿੱਥੇ ਵੀ ਤੁਸੀਂ ਕਹਿੰਦੇ ਕਿ ਗੁਰਪ੍ਰੀਤ ਆ ਜਾ ਮੈਂ ਆ ਜਾਂਦਾ। ਬਟ ਮੈਂ ਹੁਣ ਮੇਰੀ ਇੱਕ ਦਿਲ ਦੀ ਤਮੰਨਾ ਹੈਗੀ ਹੈ ਕਿ ਮੈਂ ਹਰੇਕ ਕਿਸੇ ਨਾਲ ਨਹੀਂ, ਹਰੇਕ ਨੂੰ ਕਹਿੰਦਾ ਵੀ ਨਹੀਂ ਹੈਗਾ, ਪਰ ਭਾਜੀ ਨਾਲ ਮੈਂ ਇੱਕ ਲੀਡ ਰੋਲ 'ਚ ਜ਼ਰੂਰ ਕੰਮ ਕਰੂੰਗਾ। ਠੀਕ ਹੈ ਭਾਜੀ,
ਜਲਦ
ਇਨ ਫਿਊਚਰ ਕਰਾਂਗੇ ਜ਼ਰੂਰ, ਹੈ ਨਾ?
ਹਾਂ ਬਿਲਕੁਲ, ਇਹ ਤਾਂ ਹੈ, ਇਹ ਤੈਰਾ।
ਚਲੋ ਲੀਡ ਵੀ ਹੋਵੇ ਜਾਂ ਨਾ ਹੋਵੇ, ਇੱਕ ਇੰਪੋਰਟੈਂਟ ਰੋਲ ਇੱਕ, ਹੈ ਨਾ, ਕਿਉਂਕਿ ਤੁਹਾਡੇ ਡਾਇਰੈਕਸ਼ਨ 'ਚ ਮੈਂ ਕਰਨਾ ਚਾਹੁੰਦਾ ਕੰਮ।
ਠੀਕ ਹੈ,
ਸੋ ਮੈਨੂੰ ਵਧੀਆ ਲੱਗਦਾ ਕਿ ਮੈਂ ਤੁਹਾਡੇ ਨਾਲ।
ਠੀਕ ਹੈ, ਠੀਕ ਹੈ।
ਯਾਰ ਇਟਸ ਗੋਟ ਟੂ ਵਾਕ, ਇਟਸ ਰੀਲੀ ਗੋਟ ਟੂ ਵਾਕ ਇਨ ਦ ਵਿਲੇਜਸ। ਔਰ ਮੈਂ ਅੱਜ ਸੁਬਹ ਹੀ ਬਾਤ ਕਰ ਰਿਹਾ ਥਾ ਦ ਡੇ ਵੀ ਆਰ ਫਿਲਮਿੰਗ ਦਿਸ ਐਪੀਸੋਡ, ਕਿ ਮਤਲਬ ਐਸੀ ਨਾ ਖਾਲੀ ਸੜਕੇ ਮਿਲਤੀ ਨਹੀਂ ਹੈ, ਬਹੁਤ ਕਮ ਮਿਲਤੀ ਹੈ। ਪੀਸੇ ਦਿਖਾਓ ਖਾਲੀ ਸੜਕ ਔਰ ਘੁਮਾ ਕੇ ਵਹਾਂ ਤੱਕ ਦਿਖਾਓ ਖਾਲੀ ਸੜਕ, ਤੋ ਦੂਰ ਇੱਕ ਆਟੋ ਜਾ ਰਿਹਾ।
ਦੋਸਤੋ, ਮੈਂ ਆਪਣੇ ਭਾਅ ਜੀ ਲਈ ਇੱਕ ਹੱਲਾਸ਼ੇਰੀ ਦੇ ਤੌਰ 'ਤੇ ਥੋਕ ਲੈਣਾ ਬੋਲਣਾ ਚਾਹੂੰਗਾ ਕਿ ਘੜਿਓ ਨਾ ਕਿਸੇ ਸਿਰਜਦੇ ਰਹੇ ਹੋ ਕਹਾਣੀਆਂ ਨੂੰ, ਘੜਿਓ ਨਾ ਕਿਸੇ ਸਿਰਜਦੇ ਰਹੇ ਹੋ ਕਹਾਣੀਆਂ ਨੂੰ, ਧਰਤੀ ਅਤੇ ਅੰਬਰ ਦਾ ਰਿਸ਼ਤਾ ਵੀ ਦਿਖਾਉਣਾ, ਗੱਲ ਕਰਨਾ ਉਹਨਾਂ ਪੰਜ ਪਾਣੀਆਂ ਨੂੰ। ਬੜੇ ਕਿਰਦਾਰ ਰੋਣਾ ਚਾਹੁੰਦੇ ਨੇ, ਹੱਸਣਾ ਚਾਹੁੰਦੇ ਨੇ, ਤੁਸੀਂ ਰਲ ਕੇ ਜਿਉਂਦੇ ਕਰਨਾ ਉਹਨਾਂ ਵਿਸਰ ਗਈਆਂ ਕਹਾਣੀਆਂ ਨੂੰ। ਸੋ ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦੇਣੀਆਂ ਚਾਹੁੰਦਾ ਕਿ ਤੁਸੀਂ ਅੱਗੋਂ
ਪਹਿਲੇ ਇਸਕਾ ਮਤਲਬ ਸਮਝਾਓ ਮਾਰੀ।
ਇਸਕਾ ਮਤਲਬ ਹੈ ਕਿ ਘੜਿਓ ਨਾ ਕਿਸੇ ਸਿਰਜਦੇ ਰਹੇ ਹੋ ਕਹਾਣੀਆਂ ਨੂੰ, ਕਿ ਆਪਣੀ ਤਰਫ ਸੇ ਮਤ ਬਣਾਉਣਾ ਉਨਕੋ ਐਸੇ, ਮਤਲਬ ਕਿ ਜੋ ਕਹਾਣੀਆਂ ਬਣਨਾ ਚਾਹਤੀ ਹੈ, ਬੋਲਣਾ ਚਾਹਤੀ ਹੈ, ਉਹ ਬਣਾ ਕੇ ਆਪ ਪੇਸ਼ ਕਰੋ ਉਨਕੋ।
ਮਤਲਬ ਕੁਛ ਵੀ ਬਨਾਵਟੀ ਨਹੀਂ,
ਬਨਾਵਟੀ ਨਾ ਹੋ, ਜੋ ਹੈ ਸੱਚ ਹੈ ਉਸਕੋ ਸਾਹਮਣੇ ਲੈ ਕੇ ਆ।
ਪੂਰੀ ਕੋਸ਼ਿਸ਼ ਰਹੇਗੀ ਮੇਰੀ ਕਿ ਜੋ ਹਮ ਬਣਾਏ ਉਹ ਆਡੀਅੰਸ ਕੋ ਪਸੰਦ ਆਏ, ਉਹਨੇ ਬਹੁਤ ਨੈਚੁਰਲ ਲਗੇ, ਉਨਕੀ ਆਪਣੀ ਅੰਦਰ ਕੀ ਕਹਾਣੀ ਕੋਸ਼ਿਸ਼ ਕਰੇ ਹਮ ਪਰਦੇ ਪੇ ਲੈ ਕੇ ਆਏ। ਹਮ ਕਿਸੀ ਵੀ ਫਾਰਮੈਟ ਮੇ ਉਹ ਫਿਲਮ ਬਣਾਏ, ਆਨੇ ਵਾਲੇ ਟਾਈਮ ਮੇ ਜੋ ਹਮ ਸ਼ੁਰੂ ਕਰਨੇ ਜਾ ਰਹੇ ਹਾਂ, ਚਾਹੇ ਉਹ ਮਤਲਬ ਡਿਸੰਬਰ ਮੇ ਹਮਾਰੀ ਜਿਤਨੀ ਵੀ ਨਵੰਬਰ ਡਿਸੰਬਰ ਮੇ ਰਹੇਗੀ ਸ਼ੂਟਿੰਗ,
ਬਿਲਕੁਲ।
ਤੋ ਕੋਸ਼ਿਸ਼ ਕਰੇਗੀ ਕੋਈ ਐਸੀ ਕਹਾਣੀ ਲੈ ਕੇ ਆਏ ਆਪ ਸਭਕੇ ਸਾਹਮਣੇ, ਜੋ ਆਪ ਸਭਕੇ ਦਿਲ ਕੇ ਕਰੀਬ ਹੋ, ਜੋ ਆਪ ਸਭ ਕੋ ਸੋਚਨੇ ਮੇ ਕੁਛ ਮਜਬੂਰ ਕਰੇ, ਕੋਈ ਨਾ ਕੋਈ ਜ਼ਿੰਦਗੀ ਕਾ ਇੱਕ ਪਹਿਲੂ ਖੋਲੇ।
ਜੀ ਬਿਲਕੁਲ।
ਔਰ ਇਹ ਬਹੁਤ ਟਾਈਮ ਬਾਅਦ ਸ਼ਾਇਦ ਇੱਕ ਐਪੀਸੋਡ ਰਹਾ ਹੋਗਾ ਮੇਰਾ, ਕਿ ਜੋ ਕਿ ਮੈਨੇ ਇੱਕ ਪਿੰਡ ਮੇ ਆ ਕੇ ਸ਼ੂਟ ਕੀਆ, ਔਰ ਦੂਸਰਾ ਪੰਜਾਬੀ ਮੇ ਇਤਨੀ ਬਾਤ ਕੀ, ਕਾਫੀ ਅਰਸੇ ਬਾਅਦ ਪਿੰਡ ਮੇ ਆਤੇ ਤੋ ਪੰਜਾਬੀ ਬੋਲਣੇ ਲੱਗ ਪੜਤੇ, ਤੋ ਪਿੰਡ ਵਰਡ ਬੋਲਣੇ ਸੇ ਹੀ ਪੰਜਾਬੀ ਆ ਜਾਤੀ ਹੈ।
ਪੰਜਾਬੀ ਬੋਲਣੇ ਲੱਗੇ ਆਪਕੇ ਸਾਥ ਖੜਾ ਹੋ ਕੇ ਮੈਂ ਹਿੰਦੀ ਬੋਲਣੇ
ਹਿੰਦੀ ਬੋਲਣੇ ਲੱਗ ਗਿਆ, ਤੋ ਦੇਖੋ ਜੀ ਕਲਚਰਲ ਐਕਸਚੇਂਜ ਹੋ ਗਿਆ ਹੈ। ਔਰ ਇਹ ਹਮਾਰੀ ਬਹੁਤ ਅੱਛੀ ਟੀਮ ਹੈ ਸਾਥ ਮੇ, ਬਹੁਤ ਕਮ ਕਰੂ ਰਹਿਤਾ ਹੈ ਇਨ ਸ਼ੂਟਸ ਪੇ, ਲੇਕਿਨ ਸਭ ਲੋਕੋਂ ਕੋ ਇਸ ਵਾਰ ਹਮ ਲੈ ਕੇ ਆਏ, ਭਾਸਕਰ ਹੈ, ਸਿਮਰ ਹੈ, ਔਰ ਆਯੂਸ਼ ਹੈ, ਔਰ ਬਹੁਤ ਉਮਦਾ ਐਕਟਰਸ ਹੈ ਇਹ ਲੜਕੇ, ਔਰ ਇਹ ਬਹੁਤ ਬੜਾ ਐਕਟਰ ਹੈ। ਠੀਕ ਹੈ, ਸੋ ਸਾਈਨਿੰਗ ਆਫ, ਆਈ ਹੋਪ ਆਪਕੋ ਹਮਾਰਾ ਇਹ ਇੱਕ ਕੋਸ਼ਿਸ਼ ਜੋ ਹੈ ਆਪਕੋ ਪੰਜਾਬ ਕਾ ਇੱਕ ਅੱਛਾ ਗਾਓਂ ਦਿਖਾਣੇ ਕੀ, ਖੂਬ ਸਾਰੇ ਬਿਊਟੀਫੁਲ ਵਿਜੁਅਲਸ ਦਿਖਾਣੇ ਕੀ, ਵੋ ਵਿਜੁਅਲਸ ਜੋ ਫਿਲਮੀ ਵਿਜੁਅਲਸ ਨਹੀਂ ਹੈ ਬਟ ਜਿਹਨੇ ਹਮ ਕਹਿਤੇ ਹੈ ਕਿ ਅਸਲੀ ਵਿਜੁਅਲਸ ਹੈ, ਵੋ ਦਿਖਾਣੇ ਕੀ ਆਪਕੋ ਪੂਰੀ ਕੋਸ਼ਿਸ਼ ਕੀ ਗਈ ਹੈ। ਤੋ ਆਈ ਹੋਪ ਆਪਕੋ ਪਸੰਦ ਆਏ, ਐਂਡ ਸਟੇ ਟਿਊਨਡ ਫੋਰ ਅਨਦਰ ਐਪੀਸੋਡ ਆਫ ਆਸਕ ਓਜਸਵੀ। ਔਰ ਆਪਕੇ ਜੋ ਵੀ ਸਵਾਲ ਹੈ ਵੋ ਆਪ ਨੀਚੇ ਕਮੈਂਟ ਬਾਕਸ ਮੇ ਜ਼ਰੂਰ ਲਿਖੇ, ਤਾਂ ਕਿ ਹਮਾਰੀ ਟੀਮ ਪਿਕ ਕਰੇ। ਔਰ ਯਾਰ ਲੋਕੋਂ ਕੋ ਲਗਤਾ ਹੈ ਹਮਾਰੀ ਕੋ ਟੀਮ ਟੂਮ ਹੈ ਨਹੀਂ ਹੈ, ਮੈਂ ਖੁਦ ਹੀ ਬੈਠਾ ਕਾਪੀ ਪੈਨ ਸੇ ਸਵਾਲ ਨੋਟ ਕਰਤਾ ਹੂੰ। ਅਰੇ ਭਈਆ ਮਤਲਬ ਐਸਾ ਮਤਲਬ ਕੁਛ ਲੋਕ ਆਫਿਸਿਸ ਮੇ ਹੈ, ਕੁਛ ਲੋਕ ਆਊਟਡੋਰ ਲੋਕੇਸ਼ਨ ਪੇ ਹੈ, ਔਰ ਕੋਵਿਡ ਖਤਮ ਨਹੀਂ ਹੁਆ ਹੈ, ਇਤਨਾ ਕਹੂੰਗਾ ਕਿ ਬਹੁਤ ਦੇਖ ਪਰਖ ਕੇ ਹਮ ਜਗ੍ਹਾ ਪੇ ਟਰੈਵਲ ਕਰ ਰਹੇ ਹੈ, ਸਟੈਂਡਰਡ ਓਪਰੇਟਿੰਗ ਪ੍ਰੋਸੀਜਰਸ ਕੋ ਫੋਲੋ ਕਰਕੇ ਜਿਤਨਾ ਵੀ ਹਮ ਕੋਸ਼ਿਸ਼ ਕਰ ਪਾਤੇ ਹੈ, ਕਿਉਂਕਿ ਮਾਸਕ ਪਹਿਨ ਕੇ ਹਮ ਹਰ ਜਗ੍ਹਾ ਫਿਲਮ ਨਹੀਂ ਕਰ ਪਾਏਗੇ, ਖਾਸ ਕਰ ਜਬ ਹਮ ਔਨ ਕੈਮਰਾ ਬਹੁਤ ਜ਼ਿਆਦਾ ਆਏਗੇ। ਤੋ ਗੁਰਪ੍ਰੀਤ ਬੜਾਇਆ 'ਚ ਇੱਕ ਬਹੁਤ ਹੀ ਉਮਦਾ ਰਾਈਟਰ, ਪੋਇਟ ਔਰ ਐਕਟਰ ਹੈ, ਔਰ ਬਹੁਤ ਸਾਰੀ ਫਿਲਮੋਂ ਮੇ ਇਹਨਾਂ ਨੇ ਹਮਾਰੇ ਸਾਥ ਕਾਮ ਵੀ ਕੀਆ ਹੈ, ਔਰ ਖਾਸ ਇਨਕੇ ਇਤਨੇ ਸਵਾਲ ਥੇ तो हमने कहा क्यों ना ये खास एपिसोड हम इनके पिंड में आके शूट करें, और ये एपिसोड मैं एक बहुत ही बेहतरीन विजुअल पे ख़त्म करूँगा जब आप एंड क्रेडिट्स देखेंगे। तो ज़रा यार ये उठा के घुमा के ना ये विजुअल दिखाओ सबको कि ये जो है ये गाँव की जो ब्यूटी है ये, तो ये जो है ना ये स्काई विजुअल्स गाइस सिटी हॉलिक्स आई थिंक आप लोग इधर आओ। ये जो है ना ये पिंड की ब्यूटी ये है कि ये पूरा एक क्लीन एटमॉस्फेयर है,
बिल्कुल
अच्छा एक ब्यूटीफुल वेदर है, और फॉग होनी थोड़ी थोड़ी शुरू हो गई है और ठंड भी होनी शुरू हो गई है,
बिल्कुल,
और वी आर एंजॉयिंग द वेदर लाइक एनीथिंग। सो साइनिंग ऑफ, दिस वॉज वन गुड एपिसोड, आई एंजॉयड फिल्मिंग फॉर आस्क ओजस्वी, और आई होप इनके मैंने बहुत सवालों के जवाब दिए, और अगला एक एपिसोड लेके आएंगे आपके लिए खास बहुत जल्द। स्टे ट्यून्ड एंड कीप वॉचिंग आस्क ओजस्वी ऑन रोलिंग फ्रेम्स एंटरटेनमेंट, साइनिंग ऑफ।
वाहे गुरु वाहे।